Thank you. Thank you. ਪ੍ਰਭੂ ਪ੍ਰਾਪਤੀ ਹੈ। ਇਸਦੇ ਅਨੇਕਾਂ ਉਪਾਅ ਹਨ, ਅਨੇਕਾਂ ਮਤਮਤੰਤਰ ਹਨ, ਅਨੇਕਾਂ ਕਸ਼ਟਦਾਇਕ ਸਾਧਨ ਹਨ ਜਿਨ੍ਹਾਂ ਦੁਆਰਾ ਸਰੀਰ ਨੂੰ ਬੇਅੰਤ ਖੇਦ, ਤਕਲੀਫ ਜਾਂ ਕਸ਼ਟ ਹੁੰਦਾ। ਪਰ ਗੁਰੂ ਬਾਬਾ ਜੀ ਇਸ ਸਮੇਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ 500 ਸਾਲ ਪਹਿਲੇ ਇਹੀ ਦੱਸਣ ਵਾਸਤੇ ਅਵਤਾਰ ਹੋਇਆ, ਜਿਹੋ ਜਿਹੇ ਸਰੀਰਾਂ ਦੀਆਂ ਉਮਰਾਂ ਇਸ ਸਮੇਂ ਦੀਆਂ, ਜਿਹੇ ਜਿਹੇ ਤਕੜੇ ਯਾਨੀ ਜਿਤਨੀ ਕੁ ਤਾਕਤ ਵਾਲੇ ਸਰੀਰ, ਜਿਤਨੇ ਤਾਕਤ ਰੱਖਣ ਵਾਲੇ ਦਿਲ ਦਿਮਾਗ ਹਨ, ਉਹੋ ਜਿਹੇ ਸਾਧਨਾਂ ਦੀ ਲੋੜ ਹੋਇਆ ਕਰਦੀ ਹੈ। ਪਹਿਲੇ ਸਮਿਆਂ ਦੇ ਵਿੱਚ ਲੋਕ ਤਕੜੇ ਨਵੇਂ ਉਮਰਾਂ ਲੰਮੀਆਂ ਬੜੀਆਂ ਬੜੀਆਂ ਕਠਿਨ ਤਪੱਸਿਆਵਾਂ ਕਰਦੇ, ਉਹਨਾਂ ਦੀ ਚਾਲ ਚੱਲ ਲੈਂਦੇ ਔਰ ਪ੍ਰਾਣਾਯਾਮ ਸਾਧਨ, ਪ੍ਰਾਣਾਂ ਨੂੰ ਰੋਕਣਾ, ਰੇਚਕ ਗੁਰੂ ਕੁੰਭਕ ਦੁਆਰਾ ਪ੍ਰਾਣਾਂ ਨੂੰ ਰੋਕ ਕੇ, ਮਨ ਨੂੰ ਰੋਕ ਕੇ ਗੁਰੂ ਪ੍ਰਾਪਤੀ ਦਾ ਉਪਰਾਲਾ ਕਰਨਾ। ਪਰ ਇਸ ਸਮੇਂ ਦੇ ਵਿੱਚ, ਇਸ ਸਮੇਂ ਦੇ ਲੋਕ ਨੇ ਜਿਸਮਾਨੀ ਹਾਲਤਾਂ, ਦਿਲੀ ਦਿਮਾਗੀ ਹਾਲਤਾਂ ਨੂੰ ਦੇਖਿਆ ਜਾਵੇ, ਇਹ ਦੋਵੇਂ ਸਾਧਨ ਕਰਨ ਦੇ ਯੋਗ ਨਹੀਂ ਹਨ। ਉਮਰਾਂ ਬਹੁਤ ਛੋਟੀਆਂ, ਉਹਨੀਆਂ ਉਹਨੀਆਂ ਖੁਰਾਕਾਂ ਨਹੀਂ ਰਹਿ ਗਈਆਂ, ਉਹ ਜੇ ਆਚਾਰ ਵਿਵਹਾਰ ਆਹਾਰ ਨਹੀਂ ਰਹਿ ਗਏ, ਇਸ ਕਰਕੇ ਬਹੁਤ ਫਰਕ ਪੈ ਗਿਆ। ਗੁਰੂ ਜੀ ਨੇ ਤਦੇ ਹੀ ਗੁਰਸਿੱਖੀ ਭਗਤੀ ਮਾਰਗ ਚਲਾਇਆ, ਜਿਸ ਦੇ ਸੌਖੇ ਮੁੱਖ ਅਸੂਲ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਦੱਸੇ। ਸੋ ਆਪ ਜੀ ਨੇ ਤਪੱਸਿਆ ਦੀ ਬਜਾਏ ਗੁਰੂ ਸੰਗਤ ਦੀ ਸੇਵਾ ਰੱਖ ਦਿੱਤੀ ਔਰ ਪ੍ਰਾਣਾਯਾਮ ਦੀ ਬਜਾਏ ਸਿਮਰਨ ਦੀ ਥਿਓਰੀ, ਸਿਮਰਨ ਦੀਆਂ ਯੁਕਤੀਆਂ ਉਕਤੀਆਂ ਰੱਖੀਆਂ। ਬਾਣੀ ਦੇ ਵਿੱਚ ਮਨ ਦੀ ਇਕਾਗਰਤਾ, ਕੀਰਤਨ ਵਿੱਚ ਮਨ ਦੀ ਇਕਾਗਰਤਾ ਔਰ ਸਿਮਰਨ ਦੁਆਰਾ ਮਨ ਦੀ ਇਕਾਗਰਤਾ। ਸੋ ਇਉਂ ਇਸ ਉਪਾਅ ਨੂੰ ਜਿਹਨਾਂ ਜਿਹਨਾਂ ਕੀਤਾ, ਉਹਨਾਂ ਨੇ ਆਪਣਾ ਮਾਨੁਖਤਨ ਸਫਲਾ ਕਰ ਲਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸਿੱਖਾਂ ਦੀ 9ਵਾਂ ਖੰਡਾਂ ਦੇ ਵਿੱਚ ਚੱਕਰ ਲਗਾ ਕੇ ਕਰਤਾਰਪੁਰਾ ਨਿਵਾਸ ਰੱਖਦੇ ਹਨ, ਆਪ ਜੀ ਦੀ ਸੇਵਾ ਦੇ ਵਿੱਚ ਚੱਲਣਾ ਜੀ ਹਾਜ਼ਰ ਹੋਏ, ਜਿਹੜੇ ਪਹਿਲੇ ਸ਼ਕਤੀ ਦੇ ਉਪਾਸ਼ਕ ਸਨ। ਆਪ ਜੀ ਨੇ ਗੁਰੂ ਕੀ ਸਿੱਖੀ ਧਾਰਨ ਕਰਕੇ ਸੇਵਾ ਔਰ ਭਜਨ ਦੋ ਗੱਲਾਂ ਨਿਭਾਈਆਂ, ਜਿਸ ਦਾ ਫਲ ਪ੍ਰਭੂ ਪ੍ਰਾਪਤੀ ਨਹੀਂ ਬਲਕਿ ਗੁਰੂ ਨਾਨਕ ਅੰਤਰਯਾਮੀ ਦੇ ਵਿੱਚ ਅਖੇਦ ਹੋ ਕੇ ਜਗ ਦੇ ਤਾਰਕ ਬਣੇ, ਦੂਸਰੇ ਗੁਰੂ ਨਾਨਕ ਕਹਿਲਾਏ, ਬੇਅੰਤ ਦੁਨੀਆਂ ਦਾ ਉਧਾਰ ਕੀਤਾ। ਯਾਨੀ ਸੇਵਾ ਔਰ ਭਜਨ ਦੋ ਗੱਲਾਂ ਗੁਰੂ ਬਾਬੇ ਨੇ ਜਨ ਦੀ ਸਫਲਤਾ ਦਾ ਸੌਖਾ ਉਪਾਅ ਸਾਨੂੰ ਦੱਸੇ ਆ। ਨਾਮ ਜਪੀਏ ਤੰਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਂਦਾ, ਜਪੀਏ Thank you. परमेश्वर विच फर्क कोई नहीं मने, गुरु ते परमेश्वर अभेद हन, गुरु गोविंद गोविंद गुरु है, नानक भेद न पाई, गुरु परमेश्वर एको जान, जोत स्भावे सो प्रमा, गुरु ते परमेश्वर विच फर्क कोई नहीं, परमेश्वर वैसे निराकार स्वरूप है, परमेश्वर दा स्वरूप रूप न रेख न रंग किस तरह गुण ते प्रवतिन किसे बुझाए नानक शोवे सो प्रश्न अत्यंत सूक्ष्म जिथे मन बाणी नहीं पहुँच सकते वह वाहिगुरु का स्वरूप है उत्थे पहुँचने वास्ते बुद्ध नूं इहो जिही बरीक करना पैंदा गुरु उस दे विच अभेद है परमेश्वर विच लिवलीन है इस करके गुरु ते गोबिंद विच फर्क कोई नहीं होया करदा इं कह लो गुरु परमेश्वर का साकार स्वरूप है परमेश्वर गुरु का निराकार स्वरूप होया करता सो इं एक दफा तपियाने साहब खडूर साहब गुरु अंगद देव महाराज की हजूरी विजत के बहुत सारे वक्त दे मुखी मुखी सिख भाई बुढ़ा बाला और बहुत सारे ब्रह्मज्ञानी सिख बैठे हुए हैं गुरु अंगद देव महाराज जी ने भाई बाले एक सवाल किया भाई बाला तू गुरु नानक जी ने सत्तां दीपां नवां खंडां दे विच चक्कर लगाया जिथे जिथे गुरु बाबा जी पहुँचे तू नाल सी सेवा बड़ी कीती यूं दस तेरी संभावना गुरु नानक विच कहो जी सी तू गुरु नानक जी नूं की करके समझदा रहा है ये वचन सुन के भाई बाले ने दोवें हथ जोड़ के अर्ज की महाराज मैं गुरु नानक जी नूं महापुरख करके जाता गुरु अंगद जी मुस्करा के कहेंगे गुरु शीशा रूप है शीशे तो जिहा जो कि मूँह देखता वैसा उन्हें अपना मूँह दिस जाता रोंदा देखता रोंदा दिन हंसता देखता हंसता दिस पैंदा यह धरती रूप है जमीन भी जिहा जो कोई बीज बीजता वैसा उग पैंदा है इसी तरह गुरु नाल जिहे जी कोई भावना लगाता वैसा फल मिलता है गुरु साक्षात पादम है जिहे जी भावना किसी की वैसा फल मिलता है तैं चूंकि गुरु नानक जी ने एक महापुरख करके निष्ठा की इसी संभावना दर्शन इसी संभावना सेवा करता रहे हैं तो महापुरख बन गया कल दृष्टि नहीं है गुरु सो जदों ये गुरु अंगद जी ने वचन किया सारे सिखा ने ਹੱਥ ਜੋੜ ਕੇ ਉਹਨਾਂ ਅੱਗੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਆਪ ਦੱਸੋ ਆਪ ਗੁਰੂ ਨਾਨਕ ਜੀ ਨੂੰ ਕੀ ਕਰਕੇ ਸਮਝਦੇ ਰਹੇ, ਆਪ ਦੀ ਸੰਭਾਵਨਾ ਉਹਨਾਂ ਵਿੱਚ ਕਿਹੋ ਜਿਹੀ ਸੀ। ਇਹ ਬਚਨ ਸੁਣ ਕੇ ਗੁਰੂ ਅੰਗਦ ਜੀ ਕਹਿਣ ਲੱਗੇ, ਭਾਈ ਮੈਂ ਤਾਂ ਗੁਰੂ ਨਾਨਕ ਜੀ ਨੂੰ ਸਾਕਸ਼ਾਤ ਗੁਰੂ ਪਰਬ੍ਰਹਮ ਰੂਪ ਕਰਕੇ ਸਮਝਦਾ ਰਿਹਾ, ਮੇਰੀ ਭਾਵਨਾ ਇੱਦੋਂ ਕਦੇ ਘੱਟ ਨਹੀਂ ਹੋਈ, ਇਸੀ ਭਾਵਨਾ ਨਾਲ ਦਰਸ਼ਨ, ਇਸੀ ਭਾਵਨਾ ਨਾਲ ਮੈਂ ਸੇਵਾ ਕੀਤੀ ਹੈ। ਅਤੇ ਸਾਰੇ ਸਿੱਖਾਂ ਨੇ ਅਰਜ਼ ਕੀਤੀ, ਗਰੀਬਾਂ ਗੁਰੂ ਸ਼ੀਸ਼ਾ ਰੂਪ ਤਾਂ ਹੈ ਹੀ। ਭਾਈ ਬਾਲੇ ਨੇ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾ ਤਾਂ ਇਹ ਮਹਾਂਪੁਰਖ ਬਣ ਗਿਆ, ਆਪ ਨੇ ਗੁਰੂ ਨਾਨਕ ਜੀ ਨੂੰ ਗੁਰੂ ਪਰਬ੍ਰਹਮ ਕਰਕੇ ਜਾਣੇ, ਆਪ ਗੁਰੂ ਪਰਮੇਸ਼ਰ ਬਣ ਗਏ। ਜਿਹੋ ਜਿਹੀ ਭਾਵਨਾ ਲਾਉਂਦਾ ਗੁਰੂ ਨਾਲ ਵੈਸਾ ਫਲ ਮਿਲ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਇਸ ਦੀ ਵਾਪਿਕ ਥਾਂ ਇਹਨੂੰ ਫਰਮਾਉਂਦੇ ਹਨ।
ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ,
ਜਗ ਦੇਖਣ ਵਾਲਾ, ਜੇ ਸਾਨੂੰ ਕਰ ਭਾਲੀਏ ਤੇ ਹੋ ਵੇਖਾਲਾ, ਮਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜਿਹਾ ਬੀਜੇ ਸੋਲਣੇ ਫਲ ਕਰਮ ਸਵਾਲਾ, ਸੇਵਕ ਦਰਗੇ ਸੁਰਖਰੂ ਬੇਮੁਖ ਮੂੰਹ ਕਾਲ। ਗੁਰੂ ਨੇ ਜੈਸੀ ਭਾਵਨਾ ਨਾਲ ਕਿਸੇ ਨੇ ਸੇਵਿਆ, ਪੈਸਾ ਫਲ ਮਿਲਿਆ। ਸਵਈਓ ਇਸੀ ਤਰ੍ਹਾਂ ਗੁਰੂ ਸਾਕਸ਼ਾਤ ਪਾਰਮ ਰੂਪ ਹੈ।
ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਜੀ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨ ਭਾਈ ਜੀ,
ਨਾਨਕ ਭੇਦ ਨ ਪਾਈ ਜੀ।
भेद न पाई, गोविंद गुरु है नानक भेद न पाई जी।
गुरु अंगद देव दूसरा गुरु नानक खडूर जोत जगाउंदा, वही लंगर वगैरह की प्रपाटी उसी तरह बेंत संगता सेवा करके जन्म सफला कर दिए, भजन व्यास होंगे, दो वाले कीर्तन कथा दियाँ प्रपाटियां चल रही हैं। जितनी देर तक गुरु शरण प्राप्त ना होवे, बहुत लोग अपने आप मुकद दे अपनी कल्याण दे अपनी मत दे अनुसार इधरले उधरले उपा करया करते हैं, देखे गए। बाबा अमरदास जी बचपन तो ही श्रेष्ठाचार वाले, जितने अच्छे गुण चाहिए सन उन्होंने कुदरती पाए जाते सन। सो इस तो इलावा आप साल विच दो दफा गंगा जी की यात्रा कराया करते से, यात्रा सत्संग तीर्थ सच्चा तीर्थ सत्संग दसिया। तीर्थां दी बाबत जे विचार की जाए गुरबाणी चाहुंदा है तीर्थ की ए एक फल संत मिले फल चार, गुरु मिले फल अनेक है कहत कबीर विचार। जे तीर्थ कीतिया एक गुणा फल है तो संत शांत चित संत आत्मा महात्मा मिल जाए चौगुणा फल हो जाता है। गुरु शरण प्राप्त होकर भजन बंदगी कर लग पे इस मार्ग चल पे इतने फलों का घाटा नहीं रहा। तो तीर्थों का एक गुणा फल भी तद है जे तीर्थ जिमें करने चाहिए ने उस तरीके सर किए जा। तीर्थ यो नहीं होने चाहिए नावन चले तीर्थी मन खोटे तन चोर, एक पौ लत्थी नात्या दो पौ चढ़िए सहोर, बाहर धोती तू बड़ी अंदर विशन कोर, साध पलिया नात्या जोश चोर चोर। तीर्थां ते जाके जुते चरा लेने जेबा कटनिया होर कई कुछ करने, और तीर्थां ते जे कूणा इशनान किए तो कुछ पुन भी है तन कई गुणा पाप सिर चाढ़ के आता है, बल्कि बजर पाप बन जाता है। तो यूं इस करके यूं तीर्थ नुकसान देन तीर्थ श्रद्धा नाल करे, जे तीर्थ करना है उत्थे जाके कुछ पुन दान भी करे कुछ सेवा भी करे। सत्संग अक्सर तीर्थां ते हुंदा है क्योंकि बहुत सारे महापुरख इकट्ठे हुंदे ने उत्थे मन चित लगा के सुने कुछ न कुछ निषिद्ध कर्म भी छोड़ के आवे, तब जाके तीर्थ किए का एक फल है वरना नहीं। खैर हूँ बाबा जी बाबा अमरदास जी बचपन तो ही जेड़े निषिद्ध कर्म मंदरा मार चोरी जारी ठगी दुराचार निंदिया झूठ सारियां दे परे सन। सो साल भी दो दफा गंगा जी की यात्रा उत्थे जाके सेवा आदि करनी सब कुछ करनी। इस तो अलावा अपने आप ही खोड़स मंत्र की पक्की माला, खोड़स मंत्र वा जिहड़ा ध्रुव ने जपिया सी, जे गुरु शरण नहीं सी प्राप्त अपने आप ही बहुत सारे सुन सुना के लग जाते हैं। तो यूँ आप जी पक्की माला 108 कच्चिया माला की एक पक्की माला कहलाती है, ये रोज़ाना करते होंगे सन। योजे उन्होंने सुभाव क्यों उन्होंने उम्र तकरीबन 60 साल की हो गई सी, बचपन लंघ गई जवानी भी लंघ गई बुढ़ापा 10 बाल तनवी सरवण तीसा का सुंदर कहावे, 40 होए 85 पक्ष से सठी के बुढ़ेपा आवे, 17 का मतहीन अस्सियाँ का व्यवहार न पावे, 90 का से जासनी मूला जन अपवल टंडोल टुंडम डिठ में नानक जग तू है का तौला, तू इदी नहीं है देखण नु दींदा हवाई उड़ जाता। इसी तरह शरीर दींदे हन जो मौत रूपी हवाई पता नहीं किधर छाए में ही हो जाते, देखते नहीं किन्ने उड़ के कोई दींदा, उन्होंने अक्षमात ही रह गए गल ही रह गई। स्वयं संसार की यही जी दिशा है, संसार तुम्हें पहाड़ है सत नहीं है। स्वयं आप ਆਪ ਜੀ ਦੀ ਉਮਰ ਤਕਰੀਬਨ 60 ਸਾਲ ਦੀ ਹੋ ਗਈ। ਹਰ ਸਾਲ ਹੀ ਇਸੇ ਤਰ੍ਹਾਂ ਅੱਜ ਕੱਲ੍ਹ ਵਾਂਗੂ ਨਹੀਂ, ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਬੜੀ ਔਖੀ ਸੀ ਕਿਉਂਕਿ ਜੰਗਲਾਤ ਬਹੁਤ ਸਨ, ਜੰਗਲਾਂ ਵਿੱਚ ਬੜੇ ਦਰਿੰਦੇ ਰਹਿੰਦੇ ਸਨ, ਲੋਕ ਇਕੱਠੇ ਹੋ ਕੇ ਜਾਂਦੇ ਹੁੰਦੇ, ਨਾਲ ਪੰਜੀਰੀਆਂ ਪੰਜੀਰੀਆਂ ਬਣਾ ਕੇ ਲੈ ਜਾਂਦੇ, ਕਿੰਨਾ ਚਿਰ ਲੱਗਿਆ ਕਰਦਾ ਸੀ, ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮਿਲ ਕੇ ਜਾਂਦੇ, ਕੀ ਪਤਾ ਮੁੜਨਾ ਹੈ ਕਿ ਨਾ ਮੁੜਨਾ। ਇਉਂ ਉਹਨਾਂ ਸਮਿਆਂ ਦੇ ਵਿੱਚ ਤੀਰਥ ਯਾਤਰਾ ਕਰਨੀ ਅੱਜ ਸਮੇਂ ਨਾਲ ਬਹੁਤ ਜ਼ਿਆਦਾ ਔਖੀ ਸੀ। ਅੱਜ ਕਿੰਨੇ ਆਸਾਨ ਸਾਧਨ ਬਣ ਗਏ, ਸੜਕਾਂ ਅੱਛੀਆਂ ਹੋ ਗਈਆਂ, ਰੇਲਾਂ ਹੋ ਗਈਆਂ, ਮੋਟਰਾਂ ਹੋ ਗਈਆਂ, ਦੂਰ ਜਾਣ ਹਵਾਈ ਜਹਾਜ਼ ਹੋ ਗਏ, ਪੈਸੇ ਦੀ ਲੋੜ ਹੈ ਕਿਵੇਂ ਫਿਰ। ਇਸ ਤਰੀਕੇ ਫਿਰ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੇ ਸਾਧਨ ਹੈ ਨਹੀਂ ਸਨ। ਇਉਂ ਇਹ ਕੁਛ ਹੋਣ ਦੇ ਬਾਵਜੂਦ ਆਪ ਜੀ ਦੋ ਦਫ਼ਾ ਗੰਗਾ ਜੀ ਦੀ ਯਾਤਰਾ ਇਸ਼ਨਾਨ ਆਦਿ ਕਰਿਆ ਕਰਦੇ ਸਨ ਪੂਰੀ ਵਿਧੀ ਅਨੁਸਾਰ। ਸੋ ਇਸੇ ਤਰ੍ਹਾਂ ਆਖਰੀ ਯਾਤਰਾ ਦੇ ਵਿੱਚ ਉਹਨਾਂ ਨੂੰ ਕੋਈ ਇੱਕ ਕਰਮਕਾਂਡੀ ਪੰਡਿਤ ਜੋ ਕਿ ਨਗੂਰੀ ਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ, ਇਹੋ ਜਿਹੇ ਦਾ ਮਿਲਾਪ ਹੋ ਗਿਆ, ਇਕੱਠੇ ਰਹੇ ਬਹੁਤ ਦੇਰ ਤੱਕ। ਆਪ ਜੀ ਦੇ ਚੰਗੇ ਗੁਣ, ਚੰਗੇ ਸੁਭਾਅ, ਸਾਰੀਆਂ ਗੱਲਾਂ ਬਾਤਾਂ ਦੇਖ ਕੇ ਆਪ ਤੋਂ ਪੰਜੀਰੀ ਲੈ ਕੇ ਵੀ ਉਹ ਖਾਂਦਾ ਰਿਹਾ। ਆਪ ਜੀ ਦੇ ਚਰਨ ਵਿੱਚ ਪਦਮ ਰੇਖਾ ਦੇਖ ਕੇ ਵੀ ਉਹ ਬੜਾ ਖੁਸ਼ ਹੋਇਆ, ਥੋੜ੍ਹਾ ਜਿਹਾ ਪਾਮਿਸਟ ਵੀ ਸੀ, ਰੇਖਾ ਵਗੈਰਾ ਦਾ ਵੀ ਜਾਣੂ ਸੀ। ਆਪ ਦੇ ਚਰਨ ਵਿੱਚ ਪਦਮ ਰੇਖਾ ਜੋ ਬਾਦਸ਼ਾਹਾਂ ਦੇ ਜਾਂ ਅਵਤਾਰਾਂ ਦੇ ਹੋਇਆ ਕਰਦੇ, ਹਰੇਕ ਤਾਂ ਨਹੀਂ ਹੁੰਦੇ, ਉਹ ਦੇਖ ਕੇ ਵੀ ਖੁਸ਼ ਹੋਇਆ। ਇਤਿਹਾਦ ਇੱਕ ਦਿਨ ਉਸਨੇ ਗੱਲਬਾਤ ਵਾਪਸ ਆ ਗਏ, ਤੀਰਥ ਯਾਤਰਾ ਕਰਕੇ ਆਪ ਜੀ ਦੇ ਪਿੰਡ ਆ ਗਏ, ਰਹਿੰਦੇ ਸਹਿੰਦੇ ਰਹੇ, ਰਾਤ ਦਾ ਵਕਤ ਹੈ, ਬਾਹਰ ਬੈਠੇ ਨਿੱਕ ਥਾਂ, ਗੱਲਾਂ ਬਾਤਾਂ ਚੱਲੀਆਂ, ਹੋਰ ਰੋਗੀ ਗੱਲਾਂ ਕਿਵੇਂ ਹੈ, ਆਪ ਨੂੰ ਕਿਵੇਂ ਇਜਾਜ਼ਤ ਦਿੰਦੇ ਨੇ ਕਰਦੇ। ਕਹਿੰਦੇ ਸਾਨੂੰ ਤਾਂ ਕੋਈ ਕੁਛ ਕਹਿੰਦਾ ਹੀ ਕੋਈ ਨਹੀਂ, ਲੜਕੀਆਂ ਹਨ, ਲੜਕੇ ਹਨ, ਅਸੀਂ ਖੁਸ਼ੀ ਨਾਲ ਆਪਣਾ ਇਸ ਪਾਸੇ ਲੱਗੇ ਰਹਿੰਦੇ, ਸਾਨੂੰ ਹੋਰ ਕੋਈ ਸੰਕਲਪ ਨਹੀਂ ਹੈ। ਬੜੇ ਭਾਗਾਂ ਵਾਲੇ ਉਹ ਕਹਿਣ ਲੱਗੇ, ਅਸੀਂ ਪੁੱਛਣ ਲੱਗਿਆ ਆਪਦੇ ਗੁਰਦੇਵ ਕੌਣ ਆ ਜਿਹਨਾਂ ਦੀ ਦੀਖਿਆ ਅਨੁਸਾਰ ਆਪਣਾ ਜਨਮ ਸਫਲਾ ਕਰਦੇ ਹੋ। ਇਹ ਵਚਨ ਸੁਣ ਕੇ ਆਪ ਜੀ ਕਹਿਣਗੇ, ਇਹ ਗੱਲ ਤਾਂ ਨਹੀਂ ਮੈਂ ਜਾਣਦਾ ਗੁਰਦੇਵ ਕੀ ਹੁੰਦਾ, ਲੇਕਿਨ ਮੈਂ ਜਨਮ ਤੋਂ ਹੀ ਕੋਈ ਨਿਸ਼ਚਿਤ ਕਰਮ ਨਹੀਂ ਕੀਤਾ, ਸ਼ਰਾਬ, ਮਾਰ, ਚੋਰੀ, ਚਾਰੀ, ਠੱਗੀ, ਦੁਰਾਚਾਰ, ਹੋਰ ਜੋ ਕੁਛ ਜਿਹਦਾ ਬੁਰਾ ਨਹੀਂ ਕੀਤਾ। ਦੋ ਦਫ਼ਾ ਗੰਗਾ ਜੀ ਦੀ ਯਾਤਰਾ ਕਰਨਾ, ਜਦ ਤੇ ਹੋਸ਼ ਸੰਭਲੀ ਹੈ, ਫਿਰ ਖੋਜ ਮੰਤਰ ਦੀ ਪੱਕੀ ਮਾਲਾ ਕਰਦਾ, ਇੰਨਾ ਕੁਛ ਕਰਨ ਦੇ ਬਾਵਜੂਦ ਕਿ ਗੁਰੂ ਦੀ ਫਿਰ ਵੀ ਲੋੜ ਰਹਿ ਗਈ। ਇੰਨੀ ਗੱਲ ਜਦੋਂ ਉਹਨਾਂ ਨੇ ਬਾਬਾ ਜੀ ਨੇ ਕਈ ਹੈਰਾਨ ਹੋ ਗਿਆ, ਓਹੋ ਬਾਬਾ ਜੀ ਮੈਂ ਤਾਂ ਸਮਝਦਾ ਸਾਂ ਕਿ ਤੁਸੀਂ ਗੁਰਮੁਖ ਹੋ ਗਏ, ਲੇਕਿਨ ਤੁਸੀਂ ਨਗੁਰੇ, ਮੈਂ ਤਾਂ ਮੇਰਾ ਤਾਂ ਪ੍ਰਣ ਸੀ ਨਗੁਰੇ ਦੇ ਹੱਥੋਂ, ਮੈਂ ਖਾਂਦਾ ਨਹੀਂ ਸੀ ਹੁੰਦਾ, ਮੈਂ ਤਾਂ ਪੰਜਰੀ ਲੈ ਕੇ ਖਾਂਦਾ ਨਹੀਂ, ਤੁਸੀਂ ਤਾਂ ਮੇਰੇ ਜਪ ਤਪ ਸਾਰੇ ਭ੍ਰਿਸ਼ਟ ਕਰ ਦਿੱਤੇ। ਸਤਿਗੁਰੂ ਬਾਦ ਜੋ ਗੁਰੂ ਨੇ ਕੋਈ ਨਗੁਰੇ ਕਹਾ ਨਾ ਬੁਰਾ, ਨਗੁਰੇ ਪੁਰਸ਼ ਤਾਂ ਨਾ ਹੀ ਬੁਰਾ ਹੈ, ਨਗੁਰਾ ਪੁਰਸ਼ ਜਿੱਥੇ ਬਹਿੰਦਾ ਸਵਾ ਗਜ ਧਰਤੀ ਨੂੰ ਸ਼ੁੱਧ ਕਰ ਦਿੰਦਾ ਹੈ। ਸੋ ਉਹ ਵੀ ਸਾਖੀ ਸੁਣਾਈ ਕਿ ਜਿਵੇਂ ਨਗੁਰਾ ਸੀ, ਸੋ ਜਿੱਥੇ ਬਹਿੰਦਾ ਉੱਥੋਂ ਸਵਾ ਗਜ ਮਿੱਟੀ ਪਤਾ ਕੇ ਬਾਹਰ ਫੈਂਕੀ ਜਾਂਦੀ ਹੈ। ਇੱਕ ਦਿਨ ਫਿਰਦਾ ਫਿਰਦਾ ਪੁੱਛਣਗੇ ਕੀ ਕਰਦੇ ਹੋ, ਮਜ਼ਦੂਰ ਕਹਿਣ ਲੱਗੇ ਨਾਰਦਾ ਕੋਈ ਨਗੁਰਾ ਹੈ ਤਾਂ ਬ੍ਰਹਮਾ ਦਾ ਪੁੱਤਰ, ਪਰ ਨਗੁਰਾ ਹੈ ਜੇ। ਜਦ ਵੀ ਸਵਾ ਲੱਗਦੀ ਜਿੱਥੇ ਬੈਠਾ ਹੁੰਦਾ ਸੀ ਸਵਾ ਗਜ ਮਿੱਟੀ ਪੱਟ ਕੇ ਬਾਹਰ ਫੈਂਕਦੇ, ਨਗੁਰੇ ਪੁਰਸ਼ ਦੇ ਇਹੋ ਜਿਹੀ ਦਿਸ਼ਾ ਹੈ। ਸੋ ਉਹਨੂੰ ਬੜਾ ਦੁੱਖ ਹੋਇਆ, ਆਪਣੇ ਪਿਤਾ ਬ੍ਰਹਮਾ ਜੀ ਨੂੰ ਜਾ ਕੇ ਕਹਿਣ ਲੱਗੇ ਇਹ ਕੀ ਗੱਲ, ਮੈਂ ਤੁਹਾਡਾ ਪੁੱਤਰ ਹਾਂ, ਤੁਸੀਂ ਤੁਹਾਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ। ਉਹ ਕਹਿੰਦੇ ਕੁਛ ਵੀ ਭਾਵੇਂ, ਇਸੀ ਗੱਲ ਹੈ ਨਗੁਰੇ ਦੀ ਤਾਂ ਗਤੀ ਐਸੀ, ਨਗੁਰੇ ਦੀ ਬਾਬਤ ਐਵੇਂ ਕੁਛ ਦੱਸਿਆ ਹੋਇਆ।
ਬਿਨਾਂ ਗੁਰਾਂ ਤੋਂ ਮੁਕਤ ਨਾ ਜੀ ਹੋਵੇ, ਪੁੱਛੋ ਬ੍ਰਹਮੇ ਨਾਰਦੇ, ਬਿਨਾਂ ਗੁਰਾਂ ਤੋਂ ਮੁਕਤ ਨਾ ਹੋ, ਪੁੱਛੋ ਬ੍ਰਹਮੇ ਨਾਰਦੇ। Thank you.
ਸਰਵ ਪਿਆਰ ਨਾਮ ਪਦਾਰਥ ਪਾਈਏ, ਔਗਣ ਮੇਟਣ ਹਾਰ ਪਾਈ ਰੇ, ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ। ਗੁਰੂ ਬਿਨ ਗਿਆਨ ਨਹੀਂ, ਬ੍ਰਹਮਾ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਓ, ਵੇਦ ਵਿਆਸ ਨੂੰ ਪੁੱਛ ਲਓ, ਯਾਨੀ ਗੁਰੂ ਬਿਨਾਂ ਗਿਆਨ ਨਹੀਂ, ਗਿਆਨ ਬਿਨਾਂ ਮੁਕਤ ਨਹੀਂ। ਐਸਾ ਬਹੁਤ ਸਾਰੇ ਪ੍ਰਮਾਣ ਦੇ ਕੇ ਉਸ ਬ੍ਰਹਮਚਾਰੀ ਕਰਮਕਾਂਡੀ ਨੇ ਬਾਬਾ ਜੀ ਨੂੰ ਅੱਛੀ ਤਰ੍ਹਾਂ ਸਮਝਾਇਆ। ਫਿਰ ਉਹਨਾਂ ਪੁੱਛਿਆ, ਜਿਹੜੇ ਸ੍ਰੇਸ਼ਟਾਚਾਰ ਕਰਦੇ ਨੇ ਲੋਕ, ਗੁਰੇ ਹਨ, ਦਾਨ ਕਰਦੇ ਹਨ, ਪੁੰਨ ਕਰਦੇ ਹਨ, ਭਜਨ ਪਾਠ ਵੀ ਆਪਣੇ ਆਪ ਕੁਛ ਥੋੜ੍ਹਾ ਬਹੁਤ ਕਰਦੇ ਹਨ, ਚੰਗੇ ਕਰਮਾਂ ਦਾ ਇਹਨਾਂ ਦਾ ਫਲ ਸੁੱਖ ਦੱਸਿਆ, ਫਿਰ ਜੇ ਮੁਕਤ ਨਾ ਹੋਈ ਇਹ ਕਰਮ ਕਿੱਧਰ ਜਾਣਗੇ? ਉਹਦੀ ਬਾਬ ਦੱਸਿਆ, ਗੁਰਮੰਤਰੀ ਨਿਸ ਜੋ ਪੁਰਾਣੀ ਤਿਰਗੰਤ ਜਨ ਪ੍ਰਿਸ਼ਟਣ ਹੈ, ਸ਼ੁਕਰ ਹੈ ਕੁਕਰ ਹੈ ਗਰਦ ਹੈ ਸਰਪਣ ਹੈ ਕਾਕਾ ਹੈ ਤਰੁਖ ਲੈ। ਗੁਰਾ ਪੁਰਸ਼ ਜਿਹੜਾ ਹੈ ਗੁਰਮੰਤਰ ਤੋਂ ਹੀ ਨਾ, ਜਿਹੜਾ ਪ੍ਰਾਣੀ ਉਹਦਾ ਜਨਮ ਭਿੱਖਾਰ ਯੋਗ, ਉਹਨੂੰ ਕਾਵਾਂ ਕੁੱਤਿਆਂ ਖੋਤਿਆਂ ਕਦੇ ਆਦੀਆਂ ਜੋਨੀਆਂ ਮਿਲਣਗੀਆਂ, ਮਾਲਕ ਤਨ ਨਹੀਂ ਮਿਲੇਗਾ। ਜਿਹੜੇ ਪੁੰਨ ਆਦਿ ਕਰਦਾ ਹੈ ਨਿਗੁਰਾ ਰਹਿ ਕੇ, ਪੁੰਨ ਦਾ ਫਲ ਸੁੱਖ ਜ਼ਰੂਰ ਹੈ, ਇਹ ਪਰਮੇਸ਼ੁਰ ਦੀ ਮਰਿਆਦਾ, ਈਸ਼ਵਰੀ ਮਰਿਆਦਾ, ਜਦ ਤੋਂ ਸ੍ਰਿਸ਼ਟੀ ਰਚੀ ਰਹੇ ਜਦ ਤੱਕ ਰਹੇਗੀ ਉਹਦੀ ਮਰਿਆਦਾ ਕੰਮ ਕਰਦੀ ਰਹੇਗੀ। ਨਗੁਰਾ ਰਹਿ ਕੇ ਜੋ ਪੁੰਨ ਕਰਮ ਕਰਦਾ, ਹੋਰ ਜੋਨੀਆਂ ਵਿੱਚ ਉਹਦਾ ਫਲ ਸੁੱਖ ਭੁਗਤ ਲੂਗਾ, ਇੱਕ ਮਨੁੱਖ ਦੇ ਨਹੀਂ ਮਿਲੇਗੀ, ਮੁਕਤ ਤੱਕ ਕਿਤੇ ਦਰਕਨਾਰ ਰਹਿ ਗਈ। ਸੋ ਇਸ ਵਾਸਤੇ ਹੋਰ ਬਹੁਤ ਸਾਰੇ ਪ੍ਰਮਾਣ ਦੇ ਕੇ ਉਸਨੇ ਬਾਬਾ ਅਮਰਦਾਸ ਜੀ ਨੂੰ ਇਹ ਗੱਲ ਜ਼ਹਿਨ ਨਸ਼ੀਨ ਕਰਵਾ ਦਿੱਤੀ, ਉਹਨਾਂ ਦੇ ਦਿਮਾਗ ਵਿੱਚ ਬਿਠਾ ਦਿੱਤੀ ਕਿ ਨਗੁਰੇ ਪੁਰਸ਼ ਦੀ ਗਤੀ ਨਹੀਂ ਹੈ, ਭਾਵੇਂ ਕਿਤਨਾ ਵੀ ਸ੍ਰੇਸ਼ਟਾਚਾਰ ਹੈ। ਉਸ ਦਿਨ ਤੋਂ ਆਪ ਜੀ ਨੂੰ ਜ਼ਬਰਦਸਤ ਲੱਗਣ ਲੱਗੀ। ਉਹ ਤਾਂ ਕੁਝ ਥੋੜ੍ਹਾ ਜਿਹਾ ਘਬਰਾ ਕੇ ਚੋਂ ਜਲਾ ਕੇ ਵੀ ਮੈਂ ਤਾਂ ਨਗੁਰੇ ਦੇ ਹੱਥੋਂ ਕਦੇ ਕੁਛ ਖਾਧਾ ਨਹੀਂ ਸੀ, ਮੇਰਾ ਪਰਣ ਸੀ, ਨਗੁਰੇ ਦੇ ਹੱਥੋਂ ਖਾਂਦਾ ਨਹੀਂ ਸੀ। ਸਾਧਸੰਗ ਜਦੋਂ ਪਰਣ ਭੰਗ ਹੁੰਦਾ ਹੈ ਆਦਮੀ ਦਾ ਬੜਾ ਘਬਰਾਹਟ ਹੁੰਦੀ ਹੈ, ਬੜਾ ਖੇਦ ਹੋਇਆ ਕਰਦਾ ਹੈ। ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਇਹੋ ਜਿਹਾ ਪ੍ਰੇਮੀ ਸੀ ਹੀ ਜਿਸ ਦੀ ਸ਼ਰਧਾ ਗੰਗਾ ਜੀ ਦੇ ਇਸ਼ਨਾਨ 'ਤੇ ਸੀ, ਜਿਹਨੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ ਉਹਦੇ ਘਰੋਂ ਉਹਦੇ ਹੱਥੋਂ ਖਾਂਦਾ ਨਹੀਂ ਸੀ ਹੁੰਦਾ। ਉਹ ਕਿਤੇ ਗੰਗਾ ਜੀ ਦੀ ਯਾਤਰਾ ਨੂੰ ਚੱਲਿਆ, ਰਸਤੇ ਦੇ ਵਿੱਚ ਕਿਸੇ ਮਹਾਂਪੁਰਖ ਦਾ ਆਸ਼ਰਮ ਆ ਗਿਆ। ਉਹਨਾਂ ਦੀ ਨੇਸ਼ਟਾ ਭਗਤੀ ਗਿਆਨ ਵਿੱਚ ਸੀ, ਸੋ ਉੱਥੇ ਲੰਗਰ ਵਗੈਰਾ ਵੀ ਚੱਲਦਾ ਸੀ, ਸਾਧੂ ਰਹਿੰਦੇ ਸੀ ਭਜਨ ਕਰਨ ਵਾਲੇ। ਉੱਥੇ ਉਸਨੂੰ ਰਾਤ ਪੈ ਗਈ, ਅੱਗੇ ਘਣਾ ਜੰਗਲ ਸੀ। ਇਹ ਜਾਣ ਕੇ ਅੱਗੇ ਜਾਂਦੇ ਹਾਂ ਤਾਂ ਰਸਤੇ 'ਚ ਕੋਈ ਜੰਗਲੀ ਜਾਨਵਰ ਨਾ ਤੰਗ ਕਰੇ, ਰਾਤ ਇੱਥੇ ਕੱਟ ਲੈਂਦੇ, ਕੱਲ੍ਹ ਸਵੇਰੇ ਚੱਲਾਂਗੇ। ਠਹਿਰ ਗਿਆ ਸ਼ਾਮ ਦਾ ਵਕਤ, ਲੰਗਰ ਵਗੈਰਾ ਦੀ ਘੰਟੀਆਂ ਵੱਜ ਗਈਆਂ, ਪ੍ਰਸ਼ਾਦ ਛਕਲੇ। ਇਹ ਜਾਣ ਕੇ ਇਹ ਤਾਂ ਨੇੜੇ ਹੀ ਰਹਿੰਦੇ ਹਨ, ਇਹਨਾਂ ਤਾਂ ਕਈ ਦਫ਼ਾ ਇਸ਼ਨਾਨ ਕੀਤਾ ਹੁਣ, ਇਹ ਆਪਣੇ ਦਿਲ ਵਿੱਚ ਹੀ ਖਿਆਲ ਕਰਕੇ ਉਸਨੇ ਉੱਥੋਂ ਉਸ ਲੰਗਰ ਵਿੱਚੋਂ ਭੋਜਨ ਛਕ ਲਿਆ। ਬਾਅਦ ਵਿੱਚ ਮੁਖੀ ਮਹਾਤਮਾ ਦੇ ਪਾਸ ਹੋਰ ਵੀ ਪ੍ਰੇਮੀ ਆ ਬੈਠੇ, ਉਹ ਵੀ ਆ ਬੈਠੇ। ਆਪਣੇ ਆਪਣੇ ਖਿਆਲ ਦੀ ਗੱਲ ਹਮੇਸ਼ਾ ਮਹਾਂਪੁਰਖ ਪਾਸ ਜਾ ਕੇ ਕੋਈ ਛੇੜਿਆ ਕਰਦਾ ਹੈ। ਉਸਨੇ ਗੱਲ ਛੇੜੀ, ਬਾਬਾ ਜੀ ਆਪਣੇ ਤਾਂ ਕਈ ਦਫ਼ਾ ਗੰਗਾ ਜੀ ਦਾ ਇਸ਼ਨਾਨ ਕੀਤਾ ਹੋਣਾ, ਕਿਉਂਕਿ ਆਪ ਨੇੜੇ ਵੱਸਦੇ ਹੋ। ਉਹ ਕਹਿਣ ਲੱਗੇ, ਬਾਈ ਅਸੀਂ ਤਾਂ ਇੱਕ ਵਾਰੀ ਵੀ ਨਹੀਂ ਕੀਤਾ, ਸਾਡੀ ਨਿਸ਼ਠਾ ਤਾਂ ਸਾਡੀ ਸ਼ਰਧਾ ਤਾਂ ਭਗਤੀ ਔਰ ਗਿਆਨ 'ਤੇ ਹੈ। ਇਸ ਕਰਕੇ ਯਾਤਰਾ ਗੰਗਾ ਜੀ ਦੀ ਵਿੱਚੇ ਆ ਗਈ, ਸੱਚਾ ਤੀਰਥ ਨਾ ਹੈ। ਇਹ ਸੁਣ ਕੇ ਉਹ ਘਬਰਾ ਗਿਆ, ਓਹੋ ਕਹਿਣ ਲੱਗਾ, ਮੈਂ ਤਾਂ ਪ੍ਰਣ ਭੰਗ ਕਰ ਬੈਠਾ, ਮੈਂ ਤਾਂ ਉਸਦੇ ਹੱਥੋਂ ਜਾਂ ਉਸਦੇ ਘਰੋਂ ਕਦੇ ਨਹੀਂ ਸਿੱਖਾ ਦਾ, ਜਿਹਨੇ ਕਦੇ ਗੰਗਾ ਜੀ ਦਾ ਇਸ਼ਨਾਨ ਨਾ ਕੀਤਾ ਹੋਵੇ। ਤਾਂ ਕਹਿੰਦੇ ਕੀਤਾ ਹੀ ਨਹੀਂ ਕਦੇ। ਘਬਰਾਹਟ ਹੋਣੀ ਲਾਜ਼ਮੀ ਸੀ, ਸੂਰ ਛਿਪ ਗਿਆ, ਘਬਰਾਇਆ, ਉਸ ਹੱਦ ਤੋਂ ਡੇਰੇ ਦੀ ਤੋਂ ਬਾਹਰ ਨਿਕਲ ਗਿਆ, ਮੈਂ ਇੱਥੇ ਨਹੀਂ ਰਹਿੰਦਾ ਰਾਤ ਨੂੰ। ਨਾਲ ਹੀ ਇੱਕ ਟਿੱਬਾ ਸੀ ਉੱਚਾ ਜਿਹਾ, ਗਰਮੀ ਦਾ ਮੌਸਮ ਸੀ ਕੁਛ, ਉਹਦੇ ਉੱਪਰ ਜਾ ਕੇ ਵੀ ਰਾਤ ਇੱਥੇ ਕੱਟ ਲੈਂਦੇ ਹਾਂ, ਸਵੇਰੇ ਚੱਲਾਂਗੇ, ਕਿਉਂਕਿ ਅੱਗੇ ਘਣਾ ਜੰਗਲ ਹੈ। ਘਬਰਾਏ ਆਦਮੀ ਨੂੰ ਨੀਂਦ ਨਹੀਂ ਪਿਆ ਕਰਦੀ, ਕੁਦਰਤੀ ਗੱਲ ਹੈ, ਨੀਂਦ ਦੇ ਨਾ ਆਉਣ ਦਾ ਕਾਰਨ ਚਿੱਤ ਦੀ ਘਬਰਾਹਟ ਹੈ, ਖੋਭ ਹੈ। ਘਬਰਾਹਟ ਹੋਣ ਕਰਕੇ ਉਸਨੂੰ ਨੀਂਦ ਨਾ ਪਈ, ਅੱਧੀ ਰਾਤ ਗੁਜ਼ਰ ਗਈ, ਪਿਛਲਾ ਪੈ ਰਾਤਰੀ ਦਾ ਹੋਇਆ। ਕੀ ਦੇਖਦਾ ਹੈ, ਤਿੰਨ ਗਊਆਂ ਕਾਲੇ ਰੰਗ ਦੀਆਂ ਚਲੀਆਂ ਆ ਰਹੀਆਂ ਹਨ, ਟਿੱਬੇ ਦੇ ਪਾਸ ਦੀਆਂ ਗੁਜ਼ਰੀਆਂ। ਅੱਗੇ ਜਿੱਥੇ ਬਾਹਰਲੇ ਪਾਸੇ ਗੰਦੇ ਜਿਹੇ ਪਾਣੀ ਦਾ ਡੁੰਮ ਸੀ, ਜਿਹੜਾ ਅੰਦਰੋਂ ਉੱਥੋਂ ਦੇ ਨਹਾਉਣ ਇਸ਼ਨਾਨ ਆਦਿ ਕਰਨ ਵਾਲੇ ਸਾਧੂ ਮਹਾਤਮਾ, ਉਹਨਾਂ ਦੇ ਨਹਾਉਣ ਵਗੈਰਾ ਦਾ ਪਾਣੀ ਆਉਂਦਾ ਸੀ, ਉੱਥੇ ਬਾਹਰ ਗਿਰਦਾ ਸੀ। ਉੱਥੇ ਆ ਕੇ ਉਹਨਾਂ ਨੇ ਕਾਲੇ ਰੰਗ ਦੀਆਂ ਗੁੰਮੜੀਆਂ ਜਾਂਦੀਆਂ, ਹੈਰਾਨ ਹੋ ਗਿਆ ਵੀ ਇਹਨਾਂ ਦੇ ਰੰਗ ਸਫੇਦ ਕਿਵੇਂ ਹੋ ਗਏ, ਹੁਣ ਇੱਥੋਂ ਲੰਘੀਆਂ ਕਾਲੇ ਰੰਗ ਸਨ। ਉਹ ਪੁੱਛਣਗੇ, ਤੁਸੀਂ ਕੌਣ ਹੋ, ਪਹਿਲੇ ਜਾਂਦੇ ਹਾਂ, ਤੁਹਾਡੇ ਰੰਗ ਕਾਲੇ ਹੋ, ਗੰਦੇ ਜਿਹੇ ਪਾਣੀ ਵਿੱਚ ਤੁਸੀਂ ਚੁੱਲ੍ਹੀਆਂ ਲਾਈਆਂ, ਤੁਹਾਡੇ ਰੰਗ ਸਫੈਦ ਹੋ ਗਏ, ਇਹ ਕੀ ਕਾਰਨ ਹੈ, ਅਸਲੀ ਹਕੀਕਤ ਖੋਲ੍ਹ ਕੇ ਦੱਸੋ। ਉਹ ਕਹਿਣ ਲੱਗੇ, ਅਸੀਂ ਤਿੰਨ ਪਵਿੱਤਰ ਨਦੀਆਂ, ਗੰਗਾ ਜਮਨਾ ਗੋਦਾਵਰੀ, ਇਸ ਅਭਿਮਾਨੀ ਦੇਵਤਾ ਇਹਨਾਂ ਦੇ, ਸਾਡੇ ਰੰਗ ਕਾਲੇ ਪਹਿਲੇ ਕਿਉਂ ਸਨ, ਲੋਕ ਸਾਡੇ ਸ਼ਰਧਾ ਨਾਲ ਇਸ਼ਨਾਨ ਆਦਿ ਕਰਦੇ ਨੇ, ਪਾਪ ਛੱਡ ਜਾਂਦੇ ਨੇ, ਪਾਪ ਦਾ ਰੰਗ ਹਮੇਸ਼ਾ ਕਾਲਾ ਹੈ, ਇਸ ਕਰਕੇ ਸਾਡੇ ਰੰਗ ਕਾਲੇ ਸਿਆਹ ਹੋ ਗਏ ਸੀ। ਅਸੀਂ ਇਹੋ ਜਿਹੇ ਭਗਤੀ ਬ੍ਰਹਮ ਗਿਆਨ ਦੇ ਵਿੱਚ ਰੰਗੇ ਜਿਹੜੇ ਮਹਾਂਪੁਰਖ, ਉਹਨਾਂ ਦੇ ਚਰਨ ਰਜ ਦੇ ਨਾਲ, ਆਪਣੇ ਚਰਨ ਤੂੜੀ ਦੇ ਨਾਲ ਆਪਣੇ ਪਾਪਾਂ ਨੂੰ ਧੋਂਦੇ ਹਾਂ। ਇੱਥੇ ਇਸ਼ਨਾਨ ਕੀਤੇ, ਸਾਡੇ ਪਾਪ ਲੈ ਗਏ, ਹੁਣ ਸਾਡੇ ਰੰਗ ਚਿੱਟੇ ਹੋ ਗਏ। ਉੱਥੇ ਗੁਰੂ ਜੀ ਨੇ ਕਿੱਥੇ ਉਹ ਦੱਸਿਆ ਨਾ,
ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਨੀ, ਤੀਰਥ ਵੀ ਲੋਚਦੇ ਸੰਤਾਂ ਦੀ ਤੂੜੀ ਤਾਨੀ, ਤੀਰਥ ਵੀ
गंगा जमुना गोदावरी सृष्टि ते उद्यम करें धूर साधु की ताई किलविक मैल परे परे हमरे विच अमरी मैल साधु की धूड़ गवाई। सो तीर्थ महापुरख की धूड़ी नूं चाहुंदे हन, इसी वास्ते परंपरा कीती चलाई हुई है। 12 साल पिछों कुंभ हुंदे हन, 6 साल पिछों कुंभियां हुंदियां हन, अलग अलग तीर्थां दीआं। उस बहाने महापुरख इशनान आदि बहाने उन्हां विच अपने चरण पाउंदे हन, उन्हां दे पाप लाउंदे हन। इति आदि खैर ख्याल करो, बाबा अमरदास जी नाल उस ने गलबात की। वह नगुरे दे इत्थों खांदा नहीं सी हुंदा, पर गलती नाल आप जी तो पंजीरी वगैरह लेके खांदा रहा है। अज पता लग्या भी आप तो नगुरे हैं। बड़ा घबराया, चित्त नूं खोब होया। उसी वक्त कुछ घबराहट विच झुंझलाया चेहरा, आप तो अलहदा हो जाता है। उसका गहरा असर आप जी दे नरम दिल से होया। उस दिन तो जबरदस्त लगन गुरु मिलाप की आप जी ने लगी। दिन रात इसी लगन विच बीतती है। सो वो तो चला गया, आप जी ने दिन रात यही ख्याल रहा है। उम्र बचपन में जवानी खा गई, जवानी में बुढ़ापे ने मूँह पाया है, 60 साल की आयु हो गई है। तो पता नहीं कुछ दिन बाकी हैं कि ना हैं। अगर निगुरे पुछदे शरीर का अंत हो गया, उसने फिर जन्म है मुक्ता वो कितने होनी है, बल्कि मानुख देव नहीं मिलती। तो इतिहास सोच सोच के बड़ा चितनों घबराहट पैदा होया करे। मैं नहीं पता गुरु ने कितों ढूंढा, किहो जिहा गुरु होंगे, की लक्षण होंगे, कुछ पता नहीं। इतिहास काफ़ी दिन गुजर गए। इस लगन दे विच कोई चीज़ चंगी नहीं लगती, ना खाना चंगा लगता है, ना अच्छी नींद आती है, ना कोई होर वस्तु चंगी लगती है। दिन रात मन इन्हों वहन रुड़े चलिया जा रहा। ये ठाड़ दे दिन गर्मी का मौसम, लोग गर्मी के सबक कोठिया से पेंदे। अज आप जी ने भी अपना खाट अपना पंगूड़ा कोठे पर चढ़ा लिया उस वक्त ही, पर मन इन्हों वहन रुड़िया जा रहा। मन बचपन में जवानी खा गई, जवानी में बुढ़ापा, पता नहीं कै दिन की जिंदगी है। नगुरे का जो शरीर अंत हो गया तो मानुख देव नहीं मिलती होंगी, तो पता नहीं किमें गुरु ढूंढना। इतिहास ख्यालात आ के मन में बहुत घबराहट पैदा होया करे। जानता हुई है लागी उस जाने पीर, राम भगत अणियाले तीर, जिस लागी पीर परम की सो जाने जरिया। स्वयं इसी तरह पहर रात गुजर गई, अद्धी रात गुजर गई, नींद नहीं पई, क्योंकि चिंता पुरश में नींद नहीं आती होंगी, दुखी पुरश में नींद नहीं आती होंगी, रोगी नींद नहीं आती होंगी, जिसने कर्जा देना उसनों भी चंगी नींद नहीं आया करती, जिसके घर वर प्राप्त करने अजे वर ना मिले उन्होंने भी चंगी नींद, यह जे कई कारण करके नींद कितने कितने खुशी विच भी नींद उड़ जाया करती। आप जी ने पिछला पहरात्रि का हो आया, जेड़ा वाहिगुरु के प्यारों के उठण का उठ के इनान आदि करके प्रभु के ध्यान में जुड़न का समय, चौथे पैर सुबह के सुरत्या उपजाए चाओ तिना दरियावान से दोस्ती मनमुख सच्चा न। रात के चौथे पैर, दिन रात के 8 पैर होंगे, रात का पिछला पैर यानी चौथा पैर वाहिगुरु के प्यारों के चिते शौक जागता है। उस मौके कलयुग के जुलड़ मोरियां करके उठते हैं, इशनान आदि करके प्रभु ध्यान में जुड़ते हैं। उस वक्त दे ध्यान यानी सिमरन और इशनान का फल गुरु जी यूं दर्शाते हैं।
कर इशनान सिमर पर भी अपना मन तन फे अरोगा, कर इशनान सिमर पर मन तन फे अरोगा जी, कृष्ण ਇਸ਼ਨਾਨ ਸ਼ਿਵਰ ਕਰੇ ਆਪਣਾ ਮਨ ਤਨ ਭੈ ਅਰੋਗਨ ਇਸ਼ਨਾਨ ਸ਼ਿਵਰ ਕਰ ਮਨ ਤਨ ਭੈ ਅਰੋਗਾ ਜੀ
ਕਰਕੇ ਰੋਗੀ ਹੈ, ਬਿਮਾਰ ਹੈ, ਮਰੀਜ਼ ਹੈ। ਬਿਮਾਰ ਆਦਮੀ ਦੁਖੀ ਹੁੰਦਾ, ਸੁਖੀ ਨਹੀਂ ਹੋਇਆ ਕਰਦਾ, ਤਦੇ ਹੀ ਇਹ ਦੁਖੀ ਹੈ। ਸੋ ਇਹਨਾਂ ਦੋਨਾਂ ਦਾ ਇਲਾਜ ਗੁਰੂ ਜੀ ਇਕੱਠਾ ਹੀ ਦੱਸਦੇ ਹਨ, ਕਰ ਇਸ਼ਨਾਨ ਸਿਮਰ ਪਰਬ ਆਪਣਾ ਮਨ ਤਨ ਭਏ ਅਰੋਗਾ। ਉਸ ਵਕਤ ਉੱਠ ਕੇ ਅੱਛੀ ਤਰ੍ਹਾਂ ਸੌਚ ਦਾਤਨ ਕੁਰਲਾ ਕਰਕੇ ਇਸ਼ਨਾਨ ਕਰ, ਇਸ਼ਨਾਨ ਤੋਂ ਬਾਅਦ ਸਿਮਰਨ ਕਰ ਬਿਰਤੀ, ਸਿਮਰਨ ਵਿੱਚ ਜੋੜ, ਭਜਨ ਵਿੱਚ ਜੋੜ। ਫਲ ਕੀ ਹੋਏਗਾ? ਮਨ ਔਰ ਤਨ ਦੋਨਾਂ ਨੂੰ ਅਰੋਗਤਾ ਮਿਲੇਗੀ, ਮਨ ਨੂੰ ਸ਼ਾਂਤੀ ਮਿਲੇਗੀ, ਤਨ ਨੂੰ ਅਰੋਗਤਾ ਮਿਲੇਗੀ। ਇਹੀ ਨਹੀਂ, ਅੱਗੇ ਦਸ ਦਿਨ ਕੋਟ ਵਿਘਨ ਲਾਥੇ ਪਰ ਵਿਸ਼ਰਨ ਪ੍ਰਗਟੇ ਭਲੇ ਸੰਜੋਗਾ। ਇਉਂ ਕਰਨ ਕਰਕੇ ਪ੍ਰਭੂ ਦੀ ਸ਼ਰਨ ਗਿਰਨ ਕਰਕੇ ਕਰੋੜਾਂ ਹੀ ਵਿਘਨ ਦੂਰ ਹੋਣਗੇ ਵਿਹਾਰ ਪਰਮਾਰਥ ਦੇ। ਅੱਗੇ ਵਾਸਤੇ ਇਨਸਾਨ ਦੀ ਕਿਸਮਤ ਚੰਗੀ ਹੋਵੇਗੀ, ਇਹਦਾ ਇਹ ਫਲ ਹੋਵੇਗਾ। ਸੋ ਉਹ ਵਕਤ ਹੋ ਆਇਆ, ਬੀਬੀ ਅਮਰੋ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ, ਜਿੱਥੇ ਸੇਵਾ ਭਜਨ ਦਾ ਅਧਿਕਾਰ ਆਦਮੀਆਂ ਨੂੰ ਹੈ, ਉੱਥੇ ਬੀਬੀਆਂ ਨੂੰ ਵੀ। ਕਈ ਲੋਕ ਕਹਿੰਦੇ ਨੇ, ਕਈ ਮਤ ਮਤਾਂਤਰਾਂ ਦਾ ਖਿਆਲ ਹੈ ਬਈ ਜਨਾਨੀਆਂ ਦਾ ਲੜਕੀਆਂ ਦਾ ਕਲਿਆਣ ਨਹੀਂ ਹੁੰਦੀ, ਅਗਲਾ ਜਨਮ ਮਾਨੁਖ ਦਾ ਮਿਲੂ ਫਿਰ ਕਲਿਆਣ ਹੋਏਗੀ। ਲੇਕਿਨ ਇਹ ਖਿਆਲ ਗਲਤ ਹੈ, ਕਲਿਆਣ ਮੁਕਤ ਬ੍ਰਹਮ ਗਿਆਨ ਸੇ ਹੈ। ਬ੍ਰਹਮ ਗਿਆਨ ਹਮੇਸ਼ਾ ਬੁੱਧ ਨੂੰ ਹੋਣਾ ਹੈ, ਬੁੱਧ ਜਿੱਥੇ ਇਨਸਾਨ ਨੂੰ ਇਹਨਾਂ ਨੂੰ ਵੀ ਹੈ, ਜਿੱਥੇ ਅੱਜ ਮਿਨਿਸਟਰ ਵੀ ਹਨ, ਮੈਜਿਸਟਰੇਟ ਵੀ ਹਨ, ਡੀਸੀ ਵੀ ਹਨ, ਹੋਰ ਕੀ ਬ੍ਰਹਮ ਗਿਆਨ ਹੀ ਨਹੀਂ ਹੁੰਦਾ? ਬ੍ਰਹਮ ਗਿਆਨ ਤਾਂ ਯੁਗਾਂ ਯੁਗੰਤਰਾਂ ਤੋਂ ਚੱਲੇ ਆ ਰਹੇ ਇਹਨਾਂ ਨੂੰ। ਰਾਣੀ ਚੁੜਾਲਾਂ ਵਰਗੀਆਂ ਬ੍ਰਹਮ ਗਿਆਨਣਾਂ ਹੋਈਆਂ ਹਨ, ਗਾਰਗੀ ਐਸੀਆਂ ਜਿਹਨਾਂ ਤੋਂ ਬੜੇ ਬੜੇ ਉਪਦੇਸ਼ ਲੈਂਦੇ, ਹੋਰ ਬੇਅੰਤ ਗੁਰੂ ਘਰ ਦੇ ਵਿੱਚ ਮਾਈ ਭਾਗੋ ਵਰਗੀਆਂ ਅਵਧੂਤ ਅਵਸਥਾ ਵਾਲੀਆਂ ਬ੍ਰਹਮ ਗਿਆਨਾਂ। ਸੋ ਇਸ ਕਰਕੇ ਭਗਤੀ ਗਿਆਨ ਇੱਕ ਦਾ ਅਧਿਕਾਰ ਹੈ। ਸੋ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ, ਆਪ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਯਾਨੀ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਰੋਜ਼ ਪਿਛਲੇ ਪੈਰ ਉੱਠ ਕੇ ਇਸ਼ਨਾਨ ਆਦਿ ਕਰਕੇ ਉਸਨੇ ਪਹਿਲੇ ਕੁਛ ਦੇਰ ਚੁੱਪਚਾਪ ਸਿਮਰਨ ਅਭਿਆਸ, ਅਜੱਪਾ ਜਾਪ ਜਪਣਾ, ਉਸ ਤੋਂ ਬਾਅਦ ਘਰ ਦਾ ਕੰਮ ਦੁੱਧ ਆਦਿ ਰਿੜਕਣਾ ਸ਼ੁਰੂ ਕਰਨਾ ਔਰ ਅੰਮ੍ਰਿਤ ਵੇਲ ਦੀ ਬਾਣੀ ਪੜ੍ਹਨੀ ਸ਼ੁਰੂ ਕਰਨੀ। ਇਉਂ ਅੱਜ ਵੀ ਉਸਨੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਚੁੱਪ ਚਪਾਤੇ ਸਿਮਰਨ। ਸਿਮਰਨ ਦੋ ਕਿਸਮ ਦਾ, ਇੱਕ ਜਾਪ ਹੁੰਦਾ, ਇੱਕ ਜੱਪਾ ਹੁੰਦਾ ਸਾਧ ਸੰਗਤ। ਜਾਪ ਜ਼ਬਾਨ ਹਿਲਾ ਕੇ ਕੀਤਾ ਜਾਵੇ, ਉਹਨੂੰ ਜਾਪ ਕਹਿੰਦੇ ਹਨ। ਜਿੱਥੇ ਜ਼ਬਾਨ ਨਾ ਹਿੱਲੇ ਖਿਆਲ ਹੀ ਕੰਮ ਕਰੇ ਉਹਨੂੰ ਅਜੱਪਾ ਕਹਿੰਦੇ ਹਨ। ਅਜੱਪਾ ਜਾਪਣਾ ਵੀ ਇਸਰੇ ਆਰਜੁਗਾ ਸਮਾਨ। ਇਸ ਦੇ ਬਹੁਤ ਸਾਰੇ ਤਰੀਕੇ ਹਨ। ਸਵਾਸ ਪ੍ਰਾਸ ਵੀ ਅਜੱਪਾ ਹੁੰਦਾ ਹੈ, ਮਤ ਮਹਾਂਬਾਣੀ ਵਿੱਚ ਵੀ ਹੁੰਦਾ, ਪਸੰਤੀ 'ਚ ਵੀ ਹੁੰਦਾ, ਪਰਾਵਾਣੀ 'ਚ ਵੀ ਹੁੰਦਾ, ਤ੍ਰਿਪਤੀ 'ਚ ਵੀ ਹੁੰਦਾ, ਦਸਵੇਂ ਪਾਰ 'ਚ ਵੀ ਹੁੰਦਾ। ਇਹਨੇ ਅਜੱਪਾ ਦੇ ਬਰੋਮ ਬਰੋਮ ਵਿੱਚੋਂ ਵੀ ਨਾਮ ਦੀ ਧੁਨੀ ਆਉਂਦਾ ਅਭਿਆਸ। ਜੈਸੀ ਜੈਸੀ ਉਸ ਦਾ ਕਿਸੇ ਨੇ ਪ੍ਰਪੱਕ ਕਰ ਲਈ ਹੈ ਮਹਾਂਪੁਰਖ ਦੇ ਇਸ਼ਾਰੇ ਦੇ ਮੁਤਾਬਕ, ਵੈਸਾ ਉਸਦਾ ਅਜੱਪਾ ਸ਼ੁਰੂ ਹੋ ਜਾਂਦਾ ਹੈ। ਕਦੇ ਵੀ ਨਹੀਂ ਵਿਸਰਦਾ ਹੋ ਰਿਹਾ ਅੱਠੇ ਪੈਰ ਚੌਂਟ ਘੜੀ। ਨਾਮ ਦੀ ਉਸਤਾ ਦੀ ਬਾਬਤ ਇਹ ਦੱਸਿਆ, ਨੌਨੇ ਦਾ ਅੰਮ੍ਰਿਤ ਪੁਰਖ ਦਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ, ਨੌਨੇ ਦੀਆਂ ਦਾ ਦਾਤਾ ਪ੍ਰਭੂ ਦਾ ਨਾਮ, ਇਹਦਾ ਵਿਸਰਾਮ ਸਰੀਰ ਹਰ ਇੱਕ ਸਰੀਰ ਵਿੱਚ ਹੈ। ਪੈਰ ਦੇ ਅੰਗੂਠੇ ਤੋਂ ਸਿਰ ਦੀ ਚੋਟੀ ਤੱਕ ਇਹਦਾ ਨਿਵਾਸ ਹੈ, ਪਰ ਸੁਣ ਨਹੀਂ ਸਕੀ। ਸੋ ਆਇਓ ਪਹਿਲੇ ਕੁਛ ਦੇਰ ਸਿਮਰਨ ਕੀਤਾ ਬੀਬੀ ਅਮਰੋਂ ਨੇ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ, ਕਿਉਂਕਿ ਪਿੰਡਾਂ ਦੇ ਵਿੱਚ ਦੁੱਧ ਆ ਰਿੜਕਣਾ ਜ਼ਰੂਰੀ ਹੁੰਦਾ ਹੈ। ਦੁੱਧ ਰਿੜਕਣਾ ਸ਼ੁਰੂ ਕੀਤਾ, ਅੰਮ੍ਰਿਤ ਵੇਲ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ, ਉਸਦਾ ਪਾਠ ਵੀ ਨਾਲ ਨਾਲ ਸ਼ੁਰੂ ਕਰ ਦਿੱਤਾ। ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਜਨ ਕਰਨ ਵਾਲੇ ਕੁਛ ਇਕਾਂਤ ਬੈਠ ਕੇ ਲੀ ਬੁਲਾਉਂਦੇ ਹਨ, ਕੁਛ ਸੰਗਤ ਸੰਗਤ ਵਿੱਚ ਜੁੜ ਕੇ, ਇਹ ਵੀ ਭਜਨ ਹੈ, ਇਕਾਂਤ ਬੈਠ ਕੇ ਵੀ ਹੈ, ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਹੋ ਸਕਦਾ, ਬਸ਼ਰਤੇ ਕਿ ਕੰਮ ਦਿਮਾਗੀ ਨਾ ਹੋਵੇ, ਖਿਆਲ ਦਾ ਨਾ ਹੋਵੇ, ਤੁਰਦੇ ਫਿਰਦੇ ਹੋਰ ਹੱਥੀਂ ਕੰਮਕਾਰ ਕਰਨ ਵਾਲੇ। ਦਿਮਾਗੀ ਕੰਮ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹੜਾ ਸਮਾਂ ਮਿਲਦਾ ਰਹੇ, ਜਿਹੜੇ ਪ੍ਰੇਮੀ ਨੇ ਉਸਨੂੰ ਸੰਭਾਲ ਸਕਦੇ ਹੈ। ਸੰਯੋਗ ਕਰਕੇ ਹੱਥੀਂ ਦੁੱਧ ਰਿੜਕਣਾ ਸ਼ੁਰੂ ਕਰ ਦਿੱਤਾ, ਔਰ ਅੰਮ੍ਰਿਤ ਵੇਲ ਦੀ ਬਾਣੀ ਸ੍ਰੀ ਆਸਾ ਜੀ ਦੀ ਵਾਰ, ਉਹਦਾ ਵੀ ਜ਼ਮਾਨ ਦੇ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਟਿਕਟਕਾ ਦਾ ਸਮਾਂ ਸੀ। ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਪਈ, ਗੁਰੂ ਮਿਲਾਪ ਦੀ ਲਗਨ ਦੇ ਵਿੱਚ ਉਹਨਾਂ ਦਾ ਚਿੱਤ ਤੜਪ ਰਿਹਾ ਸੀ। ਸੋ ਬੀਬੀ ਨੇ ਪਹਿਲਾਂ ਹੀ ਸ਼ਲੋਕ ਆਇਆ ਆਸਾ ਜੀ ਦੀ ਵਾਰ ਦਾ, ਉਹਦੀ ਆਵਾਜ਼ ਨੂੰ ਆਪ ਜੀ ਦੇ ਕੰਨ ਵਿੱਚ ਪੈਂਦੀ ਹੈ।
ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ,
ਜੀ ਮੈਂ ਆਪਣੇ ਗੁਰਾਂ ਤੋਂ।
ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਏ ਕਰਤ ਨਾ ਲਾਗੀ ਵਾਰ। ਗੁਰਬਾਣੀ ਸੁਖੈਨ ਤੇ ਸੁਖੈਨ ਵੀ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ ਹੈ, ਪਰ ਇਹ ਤਾਂ ਬੜੀ ਸੁਖੈਨ ਹੈ। ਇਹਦਾ ਮਤਲਬ ਗੁਰੂ ਤੋਂ ਬਲਿਹਾਰੀ ਜਾਵਾਂ, ਦਿਹਾੜੀ ਵਿੱਚ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ। ਕਿਉਂ ਜੀ? ਜਿਸਨੇ ਪਸ਼ੂ ਪ੍ਰੇਤ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ, ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦਿੱਤਾ। ਮਨੁੱਖਾਂ ਵਿੱਚ ਪਸ਼ੂ ਵੀ ਹਨ, ਪ੍ਰੇਤ ਵੀ ਹਨ। ਜਿਹੀ ਜੀ ਕਿਸੇ ਦੀ ਬਿਰਤੀ, ਜਿਹੇ ਜੇ ਖਿਆਲਾਤ, ਕਰਤੱਵ, ਵੈਸਾ ਹੀ ਉਸਨੂੰ ਦਰਜਾ ਮਿਲਦਾ ਹੈ। ਜਿਹੜੇ ਖਾਣ ਪੀਣ ਤੱਕ ਹੀ ਮਹਿਦੂਦ ਹਨ, ਭਾਵੇਂ ਕੁਛ ਵੀ ਹੈ, ਕਿਸੇ ਦਾ ਹੱਕ ਮਾਰ ਲਿਆ, ਕੁਛ ਕਰ ਲਿਆ, ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੱਤਾ। ਜਿਨ੍ਹਾਂ ਦੀ ਛੜੀਆ ਬਿਰਤੀ ਹੈ ਉਹਨੂੰ ਪ੍ਰੇਤ ਸੁਭਾਅ ਹੈ, ਜਿਨ੍ਹਾਂ ਦਾ ਪ੍ਰਧਾਨ ਉਹਨੂੰ ਪ੍ਰੇਤ ਕਿਹਾ ਜਾਂਦਾ, ਪਸ਼ੂ ਪ੍ਰੇਤ। ਇਸੀ ਤਰ੍ਹਾਂ ਜਿਨ੍ਹਾਂ ਦੇ ਦੈਵੀ ਸੁਭਾਅ ਪ੍ਰਧਾਨ ਹਨ ਦੇਵਤਿਆਂ ਵਾਲੇ, ਉਹਨੂੰ ਦੇਵਤਾ ਕਿਹਾ ਜਾਂਦਾ ਦੁਨੀਆਂ ਵਿੱਚ। ਗੁਰੂ ਸ਼ਰਨ ਵਿੱਚ ਆ ਕੇ ਦੇਵਤਾ ਸੁਭਾਅ ਪ੍ਰਾਪਤ ਹੁੰਦਾ ਹੈ। ਅਸਲੀ ਸੁਭਾਅ ਇਸ ਦਾ ਦੈਵੀ ਸੁਭਾਅ ਹੀ ਹੈ, ਦੂਸਰੇ ਓਪਰੇ ਸੁਭਾਅ ਕਾਰ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਹਨ। ਸਰੀਰ ਦੇ ਚੰਦ ਦਿਨ ਜਿਹੜਾ ਇਸਨੂੰ ਮਿਲਿਆ, ਉਸਦੀ ਕਾਰ ਸਿੱਧੀ ਵਾਸਤੇ ਉਪਰੇ ਸੁਭਾਅ ਇਸਨੂੰ, ਅਸਲੀ ਸੁਭਾਅ ਇਸਦਾ ਜੀਵ ਦਾ ਦੇਵਤਾ ਸੁਭਾਅ ਵੀ। ਸਿਉਂ ਕਰਕੇ ਇਹੋ ਜਿਹੇ ਗੁਰੂ ਤੋਂ 100 ਵਾਰੀ ਦਿਹਾੜੀ ਵਿੱਚ ਬਲਿਹਾਰੇ ਜਾਣਾ ਬਹੁਤ ਥੋੜ੍ਹਾ ਹੈ। ਫਿਰ ਅੱਗੇ ਜੇ 100 ਚੰਦਾ ਉਗਵੈ, ਸੂਰਜ ਚੜ੍ਹੇ 1000 ਏਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰਾ।
ਪਿਆਰੇ ਗੁਰਬਿਨ ਕੋਰ ਅੰਧੇਰਾ, ਚੰਦ ਭਾਵੇਂ 100 ਚੜ੍ਹ ਜਾਏ, ਗੁਰਬਿਨ ਕੋਰ ਅੰਧੇ, ਚੰਦ ਭਾਵੇਂ 100 ਚੜ੍ਹ
ਤੇ ਚਾਨਣ ਹੁੰਦੇ ਆ ਗੁਰਬਿਨ ਕੌਰ ਅੰਧਾ। ਮਨ ਦੇ ਅੰਦਰ ਇੱਕ ਅੰਧੇਰਾ ਹੈ, ਇਸਨੂੰ ਅਗਿਆਨ ਦਾ ਅੰਧੇਰਾ ਕਿਹਾ ਜਾਂਦਾ, ਸਾਰੇ ਦੁੱਖਾਂ ਦਾ ਮੂਲ। ਜਿਸਦੀ ਵਾਪਤੀ ਨੂੰ ਦੱਸਿਆ, ਅੰਧਕਾਰ ਸੁੱਖ ਬੂਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਉਸ ਅੰਧੇਰੇ ਵਿੱਚ ਭਾਵੇਂ ਰਾਜਾ ਹੈ ਭਾਵੇਂ ਗਰੀਬ ਹੈ, ਦੋਵੇਂ ਦੁਖੀ ਹਨ। ਭੁੱਪਾ ਹਨੇਰਾ ਹੋਵੇ, ਕਾਨੂੰਨ ਕੁਦਰਤ ਕਿਸੇ ਦਾ ਲਿਹਾਜ਼ ਨਹੀਂ ਨਾ ਕਰਦੀ। ਭੁੱਪਾ ਹਨੇਰਾ ਹੋਵੇ, ਹੋਰ ਘਣਾ ਜੰਗਲ ਹੋਵੇ, ਹੱਥ ਮਾਰਿਆ ਦੀਂਦਾ ਨਾ ਹੋਵੇ, ਭਾਵੇਂ ਉੱਥੇ ਗਰੀਬ ਚਲੇ ਗਿਆ ਭਾਵੇਂ ਬਾਦਸ਼ਾਹ ਚਲੇ ਗਿਆ, ਦੋਵੇਂ ਦੁਖੀ ਹੋਣਗੇ। ਇਸੀ ਤਰ੍ਹਾਂ ਜਿਹੜਾ ਮਨ ਦੇ ਅੰਦਰ ਅਗਿਆਨ ਰੂਪੀ ਅੰਧੇਰਾ ਹੈ, ਉਸ ਅਗਿਆਨ ਦੇ ਅੰਧੇਰੇ ਵਿੱਚ ਕੋਈ ਵੀ ਸੁਖੀ ਨਹੀਂ। ਜਿੰਨੀ ਦੇਰ ਤੱਕ ਉਹ ਅੰਧੇਰਾ ਦੂਰ ਨਹੀਂ ਹੁੰਦਾ, ਉਸਨੂੰ ਦੂਰ ਕਰਨ ਵਾਸਤੇ ਗੁਰੂ ਦਾ ਗਿਆਨ ਹੀ ਸਮਰੱਥ ਹੈ। ਗੁਰੂ ਤੋਂ ਰੋਸ਼ਨੀ ਮਿਲਦੀ ਹੈ ਜਿਹੜੀ ਉਸ ਅੰਧੇਰੇ ਨੂੰ ਦੂਰ ਕਰਦੀ ਹੈ। ਵਰਨਾ ਜੇ 100 ਚੰਦਾ ਉਗਵੈ, ਸੂਰਜ ਚੜ੍ਹੇ 1000, ਆਸਮਾਨ ਵੀ 100 ਚੰਦਰਮਾ, 1000 ਸੂਰਜ ਇੱਕ ਲਖਤ ਚੜ੍ਹ ਜਾਵੇ, ਇਤਨੀ ਰੋਸ਼ਨੀ ਹੋ ਜਾਏ। ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਉਹ ਅਗਿਆਨ ਦਾ ਅੰਧੇਰਾ ਬਿਨਾਂ ਗੁਰੂ ਦੀ ਕਿਰਪਾ ਤੋਂ ਕਦੇ ਦੂਰ ਨਹੀਂ ਹੋ ਸਕਦਾ। ਤਾਂ ਤਾਂ ਗੁਰੂ ਦੀ ਕਿਤਨੀ ਮਹਿਮਾ ਹੋਈ, ਇਹ ਬਚਨ ਬਾਬਾ ਅਮਰਦਾਸ ਜੀ ਦੇ ਕੰਨ ਵਿੱਚ ਕੋਠੇ ਅਤੇ ਪਹਿਲਾਂ ਪਏ ਸਨ, ਨੀਂਦ ਨਹੀਂ ਸੀ ਆਈ, ਜਦੋਂ ਚਿੰਤਾ ਭਾਵੇਂ ਪਿਆ ਭਾਵੇਂ ਬੈਠਾ, ਨੀਂਦ ਕਿੱਥੇ ਆਉਂਦੀ ਹੈ। ਸੋ ਫਿਰ ਉੱਠ ਕੇ ਬੈਠ ਜਾਂਦੇ ਹਨ, ਕੰਨ ਵਿੱਚ ਇਹ ਆਵਾਜ਼ ਪੈਣ ਲੱਗੇ, ਕੰਨ ਦੇ ਲੂਣਿਆਂ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਨ ਲੱਗ ਪਏ। ਹੈਰਾਨ ਹੋ ਰਹੇ ਹਨ, ਕਿਉਂਕਿ ਗੁਰਬਾਣੀ ਹਰ ਕਿਸਮ ਦੇ ਅਧਿਕਾਰੀ ਦੀ ਅਗਵਾਈ ਕਰਦੀ ਹੈ। ਉਹਨਾਂ ਨੂੰ ਗੁਰੂ ਮਿਲਾਪ ਦੇ ਵਾਸਤੇ ਤੜਪ ਸੀ। ਉਹ ਜਿਹੇ ਬਚਨ ਇਹਨਾਂ ਨੂੰ ਬਹੁਤੇ ਚੰਗੇ ਔਰ ਅੱਛੀ ਤਰ੍ਹਾਂ ਸਮਝ ਆਉਂਦੇ ਹਨ। ਹੈਰਾਨ ਹੋ ਰਹੇ ਹਨ ਵੀ ਸਾਡੇ ਘਰੋਂ ਆਵਾਜ਼ ਆ ਰਹੀ ਹੈ, ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ, ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ, ਕਿਸ ਦੇ ਬਚਨ ਹਨ। ਹੈਰਾਨ ਹੋ ਰਹੇ ਹਨ, ਹੈਰਾਨੀ ਦੀ ਹੱਦ ਨਹੀਂ। ਅੱਗੇ ਜਿਉਂ ਜਿਉਂ ਪਾਠ ਹੋ ਰਿਹਾ ਹੈ ਸ੍ਰੀ ਆਸਾ ਜੀ ਵਿਵਹਾਰ ਦਾ, ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਨੇ ਆਪ ਜੀ ਨੂੰ ਅੱਛੀ ਤਰ੍ਹਾਂ ਨਿਖਰਵੇਂ ਸਮਝ ਆਉਂਦੇ ਨੇ। ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੋਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਆਇਆ। ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਨਾਲ ਹੈ, ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ। ਪਰ ਇਤਨਾ ਨਜ਼ਦੀਕ ਤਰ ਹੋਣ ਦੇ ਬਾਵਜੂਦ ਵੀ ਉਸਨੂੰ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਸਤਿਗੁਰ ਵਿੱਚ ਆਪ ਰੱਖੇ ਨੂੰ ਗੁਰੂ ਨੇ ਉਸਨੂੰ ਸਹੀ ਕੀਤਾ, ਪ੍ਰਗਟ ਕੀਤਾ ਹੈ, ਕਰ ਪ੍ਰਗਟ ਆਖ ਸੁਣਾਇਆ, ਹਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੈ। ਇਹ ਵਚਨ ਵੀ ਇਹੋ ਜਿਹੇ ਅੱਛੀ ਤਰ੍ਹਾਂ ਸਮਝ ਆ ਰਹੇ ਹਨ। ਇਸੀ ਤਰ੍ਹਾਂ ਬਾਰਵਾਂ ਸਲੋਕ ਆ ਜਾਂਦਾ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਫਿਰ ਮਨ ਜਿਹੜਾ ਹੈ, ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। ਹੇ ਰਾਮ ਜੀ, ਵਸ਼ਿਸ਼ਟ ਜੀ ਕਹਿੰਦੇ ਹਨ, ਤਮਾਮ ਉਪਦਰੋਂ ਕੇ ਦੇਣੇ ਵਾਲਾ ਇਹ ਮਨ ਹੈ। ਜਿਤਨੀ ਦੇਰ ਤੱਕ ਇਸ ਮਨ ਨੂੰ ਜੈ ਨਹੀਂ ਕਰਦਾ, ਪਰਮ ਪਦਵੀ ਦੀ ਪ੍ਰਾਪਤੀ ਹੋ ਨਹੀਂ ਸਕਦੀ। ਇਸ ਮਨ ਨੂੰ ਗੁਰੂ ਗਿਆਨ ਤੋਂ ਬਿਨਾਂ ਕਿਸੇ ਨੇ ਜੈ ਕੀਤਾ ਨਹੀਂ, ਹੋਰ ਕੋਈ ਉਪਾਅ ਨਹੀਂ ਇਸ ਮਨ ਨੂੰ ਜਿੱਤਣ ਵਾਸਤੇ। ਅਤੇ ਇਸ ਵਾਸਤੇ ਦੱਸਦੇ ਹਨ, ਕੁੰਭੇ ਬੱਧਾ ਜਲ ਰਹੇ, ਮਨ ਪੰਛੀ ਤਬਲਗ ਉੜੇ ਜਬਲਗ ਵਿਸ਼ੇ ਵਾਸ਼ਨਾਵਾਂ, ਗਿਆਨਬਾਜ਼ ਕੀ ਚਪਟਵੇਂ ਜਬਲਗ ਆਇਓ ਨਾ। ਪਹਿਲੇ ਸਮਿਆਂ ਵਿੱਚ ਲੋਕ ਬਾਜ਼ ਰੱਖਦੇ ਸਨ, ਜਾਨਵਰਾਂ ਦਾ ਸ਼ਿਕਾਰ ਕਰਦੇ ਸਨ, ਜਾਨਵਰ ਦੇ ਪਿੱਛੇ ਬਾਜ਼ ਨੂੰ ਛੱਡ ਦੇਣਾ, ਬਾਜ਼ ਨੇ ਜਾਨਵਰ ਨੂੰ ਬੜੇ ਪੰਜਿਆਂ 'ਚ ਪਕੜ ਕੇ ਲਾਇਆ ਹੋਣਾ। ਇਸੀ ਤਰ੍ਹਾਂ ਮਨ ਨੂੰ ਇੱਕ ਪੰਛੀ ਵੀ ਨਹੀਂ ਦੱਸਿਆ ਹੈ, ਮਨ ਪੰਛੀ ਦੀਆਂ ਉਡਾਰੀਆਂ ਉੱਨੀ ਦੇਰ ਤੱਕ ਹਨ, ਮਨ ਪੰਛੀ ਤਬ ਲੱਗ ਉੱਡੇ, ਉੱਨੀ ਦੇਰ ਤੱਕ ਇਹਦੀਆਂ ਉਡਾਰੀਆਂ ਹਨ, ਜਬਲਗ ਵਿਸ਼ੇ ਵਾਸ਼ਨਾਵਾਂ, ਜਿੰਨੀ ਦੇਰ ਤੱਕ ਵਿਸ਼ੇ ਵਾਸ਼ਨਾ ਵਿੱਚ ਹੈ। ਗਿਆਨਬਾਜ਼ ਕੀ ਚਪਟਵੇਂ ਜਬਲਗ ਆਇਓ ਨਾ, ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ਼ ਦੇ ਚਪੱਟੇ ਵਿੱਚ ਆ ਨਹੀਂ ਗਿਆ, ਉੱਨੀ ਦੇਰ ਤੱਕ ਮਨ ਰੂਪੀ ਪੰਛੀ ਦੀਆਂ ਉਡਾਰੀਆਂ ਹਨ। ਜਦੋਂ ਬ੍ਰਹਮ ਗਿਆਨ ਦੇ ਚਪੱਟੇ ਵਿੱਚ ਆ ਗਏ, ਇਹਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ ਹਨ। ਪਰ ਉਹ ਗਿਆਨ ਕਿੱਥੋਂ ਮਿਲੇ ਇਹੋ ਜਿਹਾ? ਉਹ ਗਿਆਨ ਗੁਰੂ ਬਿਨਾਂ ਮਿਲਦਾ ਨਹੀਂ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ,
ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ।
ਕੜੇ ਤੋਂ ਬਿਨਾਂ ਰਹਿ ਨਹੀਂ ਸਕਦਾ। ਇਸੀ ਤਰ੍ਹਾਂ ਮਨ ਗਿਆਨ ਤੋਂ ਬਿਨਾਂ ਨਹੀਂ ਕਾਬੂ ਆਉਂਦਾ, ਉਹ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੁੰਦਾ ਹੈ। ਇਹ ਜਿਹੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਜਾਂਦੇ ਨੇ ਬਾਬਾ ਜੀ ਦੇ। ਇਸੀ ਤਰ੍ਹਾਂ ਹੈਰਾਨ ਹੋ ਰਹੇ ਹਨ, ਮੇਰੇ ਖਿਆਲਾਂ ਦੀ ਪੁਸ਼ਟੀ ਹੋ ਰਹੀ ਹੈ। ਹੌਲੀ ਹੌਲੀ ਅੱਗੇ ਜਾ ਕੇ ਹੋਰ ਬਚਨ ਆਉਂਦਾ, ਜਿਸ ਦੇ ਵਿੱਚ ਅਤਿਅੰਤ ਗੁਰੂ ਦੀ ਮਿਹਰ ਜਿਸ 'ਤੇ ਹੋ ਗਈ ਉਹਦੀਆਂ ਸਾਰੀਆਂ ਬੁਰਾਈਆਂ ਖਤਮ ਹੋ ਜਾਂਦੀਆਂ ਜਿਵੇਂ ਆਉਂਦਾ
ਵਿੱਚ ਮਾਰ ਕੱਢੀਆਂ ਬੁਰੀਆਂ ਗੁਰਾਂ ਨੇ ਸਿਰ ਤੇ ਹੱਥ ਰੱਖਿਆ ਮਾਰ ਕੱਢੀਆਂ
ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸ਼ੋ ਮੇਲੇ ਤਾਂ ਨਜ਼ਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਘਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਸ਼ੋ ਤੁੱਠੇ ਨੌ ਨੇ ਪਾਈਆਂ ਬੁਰਿਆਈਆਂ ਇਨਸਾਨ ਨੂੰ ਬਹੁਤ ਖੁਆਰ ਕਰਦੀਆਂ ਇਨਸਾਨ ਦੀ ਦੁਰਦਿਸ਼ਾ ਕਰਾਉਂਦੀਆਂ ਇੱਥੇ ਉੱਥੇ ਦੋਨੀ ਥਾਈ ਜੂਆ ਖੇਡਿਆ ਰਾਜੇ ਨਲ ਨੇ ਕੀ ਦੁਰਦਿਸ਼ਾ ਹੋਈ ਕਿਵੇਂ ਦਰਬਦਾਰ ਰੁਲਦਾ ਫਿਰਦਾ ਰਾਜ ਪਾਗ ਛੱਡ ਕੇ ਜੂਆ ਖੇਡਿਆ ਯੁਧਿਸ਼ਟਰ ਨੇ ਕੀ ਹਾਲਤ ਹੋਈ ਸਭ ਦੁਨੀਆ ਜਾਣਦੀ ਹੈ ਇਹਨੇ ਬੁਰਾਈਆਂ ਇੱਕ ਇੱਕ ਬੁਰਾਈ ਦਾ ਮੈਂ ਮੁਖਸਰ ਤੌਰ 'ਤੇ ਅਰਜ਼ ਕਰਦਾ ਫਿਰ ਸ਼ਰਾਬ ਪੀਤੀ 55 ਕਰੋੜ ਜਾਦੋ ਲੜਕੇ ਮਰ ਗਿਆ ਉਸ ਵਿੱਚ ਕੀ ਹਾਲਤ ਹੋਈ ਇਸੇ ਤਰ੍ਹਾਂ ਸੀਤਾ ਨੂੰ ਚਾਰਾ ਰਾਵਣ ਨੇ ਕੀ ਹਾਲਤ ਹੋਈ 1,00,000 ਪੂਤ 1,25,000 ਨਾਤੀ ਤੈਂ ਰਾਵਣ ਘਰ ਦੀਆ ਨਾ ਬਾਤ ਸੋ ਇਕੱਲੀ ਇਕੱਲੀ ਗੱਲ ਜੇ ਸਾਰੀਆਂ ਜਿਸ ਇਨਸਾਨ ਵਿੱਚ ਹੋਣ ਉਹਦੀ ਜ਼ਿੰਦਗੀ ਨਰਕ ਤੋਂ ਘੱਟ ਨਹੀਂ ਹੋਇਆ ਕਰਦੀ ਅੱਗੇ ਤਾਂ ਜੋ ਕੁਛ ਉਹ ਵੀ ਹੋਣਾ ਹੈ ਅੱਗੇ ਵੀ ਫਲ ਮਿਲਦਾ ਹੈ ਦੋਈ ਥਾਨੀ ਸੋ ਇੱਥੇ ਜਿਸ ਦੇ ਵਿੱਚ ਤਕਰੀਬਨ ਇਹੋ ਜਿਹੀ ਸਾਰੀਆਂ ਬੁਰਾਈਆਂ ਹੋਣ ਸੋ ਸਾਧ ਸਿੰਘ ਉਹਦੀ ਜ਼ਿੰਦਗੀ ਸੁਖਦਾਈ ਕੈਸੇ ਹੋ ਸਕਦੀ ਹੈ ਜਦੋਂ ਇਕੱਲਾ ਇਕੱਲਾ ਨੁਕਸ ਇਕੱਲੀ ਇਕੱਲੀ ਬੁਰਾਈ ਨੇ ਕਿੰਨੀ ਕਿੰਨੀ ਇਨਸਾਨ ਦੀ ਬੁਰੀ ਹਾਲਤ ਕੀਤੀ ਹੈ ਤਾਂ ਤਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਖਾਸ ਕਿਰਪਾ ਹੋ ਗਈ ਕਿਸੇ 'ਤੇ ਸਿਰ 'ਤੇ ਹੱਥ ਯਾਨੀ ਕਿਰਪਾ ਦ੍ਰਿਸ਼ਟੀ ਕਰਕੇ ਸਾਰੀਆਂ ਬੁਰਾਈਆਂ ਅੰਦਰੋਂ ਦੂਰ ਕਰ ਦਿੱਤੀਆਂ ਮਨ ਦੇ ਵਿੱਚ ਬੁਰਾਈ ਫੁਰੇਗੀ ਨਾ ਗੁਰੂ ਦੀ ਕਿਰਪਾ ਹੋ ਜਦੋਂ ਮਨ 'ਚ ਹੀ ਨਾ ਬੁਰਾਈ ਫੁਰੇਗੀ ਸਰੀਰ ਕੈਸੇ ਕਰਕੇ ਕੈਸੇ ਬੁਰਾਈ ਹੋਵੇਗੀ ਤਾਂ ਤਾਂ ਕਿਤਨੀ ਬੜੀ ਕਿਰਪਾ ਹੈ ਸੋ ਇਤਿਹਾਸ ਇਹ ਗੱਲਾਂ ਅੱਛੀ ਤਰ੍ਹਾਂ ਸਮਝ ਆਉਂਦੀਆਂ ਜਾਂਦੀਆਂ ਹੈ ਬਾਬਾ ਅਮਰਦਾਸ ਦੇ ਹੈਰਾਨੀ ਦੀ ਵੀ ਹੱਦ ਨਾ ਰਹੀ ਹੌਲੀ ਹੌਲੀ ਪਾਠ ਹੋ ਰਿਹਾ ਹੈ ਜੇਠਾਠ ਦੀਆਂ ਰਾਤਾਂ ਛੋਟੀਆਂ ਦਿਨ ਵੱਡੇ ਹੁੰਦੇ ਹਨ ਸੋ ਚਾਹੇ ਫੁਟਾਲਾ ਹੋ ਗਿਆ ਚੜ੍ਹਦੀ ਵੱਲੋਂ ਇੱਕ ਚਿੜੀ ਚੌਕਣੀ ਸ਼ੁਰੂ ਹੁੰਦੀ ਚਿੜੀ ਚੌਕੀ ਭਾਅ ਫੁੱਟੀ ਵਗਣ ਬਹੁਤ ਤਰੰਗ ਤਾਂ ਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ ਉਹਦੀ ਆਵਾਜ਼ ਆਉਣ ਲੱਗ ਪਈ ਉਹਦੀ ਆਵਾਜ਼ ਬਾਣੀ ਦੇ ਆਨੰਦ ਨੂੰ ਦੂਰ ਕਰਨ ਲੱਗ ਪਈ ਹੌਲੀ ਹੌਲੀ ਪੌੜੀ ਥਾਈ ਨੀਚੇ ਉੱਤਰ ਕੇ ਭੋਲੇ ਖੜ ਕੇ ਸੁਣਨ ਲੱਗ ਪਏ ਖੈਰ ਸਾਹਮਣੇ ਕਿਉਂ ਨਾ ਹੋਏ ਵੀ ਬੀਬੀ ਪਰਦਾ ਕਰੇਗੀ ਸ਼ਾਇਦ ਜੋ ਕੁਛ ਪੜ੍ਹ ਰਹੀ ਹੈ ਇਹ ਅੰਮ੍ਰਿਤ ਮੇਰੇ ਮੈਨੂੰ ਨਾ ਪ੍ਰਾਪਤ ਹੋਏ ਜੇ ਚੁੱਪ ਹੋ ਗਈ ਤਾਂ ਵਿਸ਼ਵਾਸ 'ਤੇ ਉਹਲੇ ਖੜ ਕੇ ਸੁਣਦੇ ਰਹੇ ਤਾਂ ਇਹਨੂੰ ਦਿਨ ਚੜ੍ਹ ਗਿਆ ਮੂੰਹ ਨੂੰ ਮੂੰਹ ਦਿਸਣ ਦੁੱਧ ਵੀ ਰਿੜਕਿਆ ਗਿਆ ਅੱਜ ਸੱਚ ਦੀ ਵਾਰ ਦਾ ਪਾਠ ਵੀ ਪੂਰਾ ਹੋ ਗਿਆ ਸਾਹਮਣੇ ਹੋਏ ਪੁੱਛਣ ਲੱਗੇ ਬੇਟਾ ਇਹ ਇਸ ਬਜ਼ੁਰਗ ਦਾ ਕਲਾਮ ਤੂੰ ਸਵੇਰ ਤੋਂ ਪੜ੍ਹਦੀ ਹੈ ਦੁੱਧ ਰਿੜਨ ਸ਼ੁਰੂ ਕੀਤਾ ਸੀ ਉਦੋਂ ਤੋਂ ਪੜ੍ਹਦੀ ਹੈ ਬੀਬੀ ਨੇ ਕੁਛ ਸੰਕੋਚ ਕੇ ਕਿਹਾ ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ ਬੇਟਾ ਗੁਰੂ ਨਾਨਕ ਕਿੱਥੇ ਗੁਰੂ ਨਾਨਕ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਗੁਰਸਿੱਖੀ ਭਗਤੀ ਮਾਰਦੇੜ ਕਰਵਾ ਕੇ ਆਪ ਅੰਤਰ ਧਿਆਨ ਹੋ ਗਏ ਆਪਣੀ ਜੋਤ ਗੁਰੂ ਅੰਗਦ ਵਿੱਚ ਰੱਖੀ ਅੱਜ ਦੂਸਰਾ ਗੁਰੂ ਖਡੂਰ ਜੋਤ ਜਗਾਉਂਦਾ ਹੈ ਜਦੋਂ ਇੰਨੀ ਗੱਲ ਸੁਣੀ ਹੈਰਾਨੀ ਦੀ ਹੱਦ ਨਾ ਰਹੀ। ਸ਼ੁਕਰ ਕੀਤਾ ਵੀ ਸ਼ਾਇਦ ਮੈਨੂੰ ਅੱਜ ਵੀ 22 ਸਾਲ ਜਿਹੜੀ ਯਾਤਰਾ ਕੀਤੀ ਗੰਗਾ ਜੀ ਦੀ ਉਹਦਾ ਫਲ ਮੈਨੂੰ ਅੱਜ ਮਿਲਿਆ ਹੈ, ਕਿਉਂਕਿ ਬੇਅੰਤ ਪੁੰਨ ਕਰਮਾਂ ਦਾ ਫਲ ਗੁਰੂ ਦਾ ਮਿਲਾਪ ਹੋਇਆ ਅਗਰ ਐਵੇਂ ਹੁੰਦਾ ਨਹੀਂ। ਸੋ ਸ਼ੁਕਰ ਕੀਤਾ ਅਤੇ ਕਿਹਾ ਬੇਟਾ ਮੈਨੂੰ ਇੱਕ ਇੱਕ ਦਿਨ 100-100 ਵਾਰੀ ਵਰਗਾ ਗੁਜ਼ਰਦਾ ਹੈ, ਮੈਨੂੰ ਗੁਰੂ ਚਰਨੀ ਸਿੱਟ। ਜਿੰਨੀ ਦੇਰ ਤੱਕ ਮੈਂ ਗੁਰੂ ਚਰਨੀ ਨਹੀਂ ਲੱਗਦਾ ਮੇਰਾ ਜੀਵਨ ਬਾਦ ਹੈ, ਵਿਅਰਥ ਹੈ। ਸੋ ਬੀਬੀ ਨੇ ਕਿਹਾ ਪਿਤਾ ਜੀ ਕਿਵਾਂ ਕਰਨਾ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ, ਮੈਂ ਆਪਣੇ ਗੁਰੂ ਅੰਗਦ ਦੇਵ ਗੁਰੂ ਪਿਤਾ ਨੂੰ ਨਿਰਾਪੁਰਾ ਦੁਨੀਆ ਵੀ ਪਿਤਾ ਨਹੀਂ ਸਮਝਦੀ, ਮੈਂ ਉਹਨਾਂ ਨੂੰ ਗੁਰੂ ਪਰਮੇਸ਼ੁਰ ਵੀ ਸਮਝਦੀ ਹਾਂ। ਗੁਰੂ ਦਾ ਹੁਕਮ ਸਿੱਖ ਦੇ ਵਾਸਤੇ ਖੁਦਾਈ ਹੁਕਮ ਹੁੰਦਾ, ਰੱਬੀ ਹੁਕਮ ਹੋਇਆ ਕਰਦਾ। ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ, ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਤਾਂ ਆਉਣਾ ਹੋਵੇਗਾ। ਸੋ ਇਸ ਕਰਕੇ ਖਿਮਾ ਕਰਨਾ, ਮੈਂ ਖਡੂਰ ਨਹੀਂ ਜਾ ਸਕਦੀ। ਬਾਬਾ ਅਮਰਦਾਸ ਜੀ ਨੇ ਕਿਹਾ ਬੇਟਾ ਠੀਕ ਹੈ, ਪਰ ਮੈਨੂੰ ਵੀ ਇੱਕ ਇੱਕ ਦਿਨ 100-100 ਵਰੇ ਵਰਗਾ ਗੁਜ਼ਰਦਾ ਗੁਰੂ ਮਿਲਾਪ ਦੇ ਵਾਸਤੇ, ਅੱਜ ਮੇਰੇ ਪਾਪ ਕੋਈ ਜਾਗੇ ਮੈਨੂੰ ਪਤਾ ਲੱਗਿਆ ਗੁਰੂ ਦਾ, ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ, ਇਸ ਦੀ ਮਾਫ਼ੀ ਮੈਂ ਮੰਗ ਦਿਆਂਗਾ, ਪਰ ਮੈਨੂੰ ਗੁਰੂ ਚਰਨੀ ਸਿੱਟ। ਵਾਰ ਵਾਰ ਕਹਿਣ 'ਤੇ ਬੀਬੀ ਅਮਰੋ ਬਾਬਾ ਅਮਰਦਾਸ ਜੀ ਨੂੰ ਅੱਜ ਖਡੂਰ ਸਾਹਿਬ ਲੈ ਕੇ ਚਲੇ ਜਾਂਦੇ ਹਾਂ, ਗੁਰੂ ਸ਼ਰਨ ਪ੍ਰਾਪਤ ਹੋਈ। ਸਾਧ ਸੰਗਤ ਅਰਜ਼ ਕਰਨ ਦਾ ਮਤਲਬ, ਹੁਣ ਚੁੱਕੇ ਸਮਾਂ ਨਹੀਂ ਨਾ ਇਜਾਜ਼ਤ ਦਿੰਦਾ, ਇਸ ਕਰਕੇ ਅੱਜ ਦਾ ਦਿਨ ਜਿਹੜਾ ਹੈ ਰਾੜੇ ਸਾਹਿਬ ਯਾਨੀ ਗੁਰਦੁਆਰਾ ਕਰਮ ਸਾਹਿਬ, ਉੱਥੇ ਵੀ ਦੀਵਾਨ ਹੈ, ਸ਼ੰਗਰਾਨ ਜਦੋਂ ਹੁੰਦੀ ਹੈ ਇਹ ਸ਼ੰਗਰਾਨ ਦਾ ਦੀਵਾਨ ਕਹਿਲਾਉਂਦਾ ਹੁੰਦਾ ਹੈ, ਇੱਕ ਦਿਨ ਪਹਿਲਾਂ ਇਹਨੇ ਰਾਤ ਨੂੰ ਹੋਇਆ ਕਰਦਾ ਜਿਵੇਂ ਆਹ ਦੀਵਾਨ ਹੈ, ਸ਼ਾਮ ਨੂੰ 7 ਵਜੇ ਤੋਂ ਰਾਤ ਦੇ 11-12 ਵਜੇ ਤੱਕ ਹੁੰਦਾ ਹੈ। ਸੋ ਸਵੇਰੇ ਆ ਸ਼ਨੀਵਾਰ ਹੁੰਦੀ, ਇਸੇ ਤਰ੍ਹਾਂ ਪੂਰਨਮਾਸ਼ੀ ਦਾ 14 ਨੂੰ ਸ਼ਾਮ ਨੂੰ ਹੁੰਦਾ ਹੈ ਪੂਰਨਮਾਸ਼ੀ, ਸਵੇਰੇ ਸ਼ਨੀਵਾਰ। ਇੱਕ 10ਵੀਂ ਦਾ ਦੀਵਾਨ ਹੁੰਦਾ ਹੈ, ਪੂਰਾ ਜਿਹੜਾ ਸਥਾਨ ਹੈ ਨਾਭੇ ਪਟੇਲ ਦਰਮਿਆਨ ਸੰਤਰਾਸ਼ਮ ਦਬਲਾਣ ਉੱਥੇ ਹੋਇਆ ਕਰਦਾ। ਖੈਰ ਇਉਂ ਅੱਜ 5-7 ਮਿੰਟ ਇਸ ਕਰਕੇ ਥੋੜ੍ਹੇ ਜਿਹੇ ਜ਼ਿਆਦਾ ਲਗਾਏ ਹਨ, ਜ਼ਿਆਦਾ ਨਹੀਂ ਬਹੁਤ ਥੋੜ੍ਹੇ, ਜੇ ਉੱਥੇ ਵਾਲਾ ਸਾਹਿਬ ਦੇਖੇ ਤਾਂ 12 ਵਜਣੇ ਚਾਹੀਦੇ। ਖੈਰ ਇਉਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਔਰ ਭਗਤੀ, ਇਹ 2 ਗੱਲਾਂ ਗੁਰੂ ਬਾਬਾ ਜੀ ਨੇ ਸਾਨੂੰ ਦੱਸੀਆਂ, ਸੇਵਾ ਤਪੱਸਿਆ ਦੀ ਥਾਂ, ਸਿਮਰਨ ਪ੍ਰਾਣਾਯਾਮ ਦੀ ਥਾਂ। ਸੋ ਇਹਨਾਂ ਦੁਆਰਾ ਹੀ ਜੀਵ ਦੀ ਕਲਿਆਣ ਹੈ। ਹੁਣ ਇਹ ਪ੍ਰਸੰਗ ਇੱਥੇ ਛੱਡਦੇ ਹਾਂ, ਕੱਲ੍ਹ ਇੱਥੋਂ ਫਿਰ ਸ਼ੁਰੂ ਕੀਤਾ ਜਾਏ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ Thank you. वाहे गुरु बोल प्यारे।